या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636 9057936336।
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ।
ਬ੍ਰੈਂਪਟਨ ਦੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ। ਹਾਈਵੇਜ਼, ਸਟੋਰਾਂ, ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਹੈ। ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲੈਸ 40 ਸਟੋਰੀ ਟਾਵਰ। ਕੰਪਲੀਸ਼ਨ 2027 ਵਿੱਚ, ਡਿਪਾਜ਼ਿਟ ਹੌਲੀ ਹੌਲੀ ਕਿਸ਼ਤਾਂ ਚ, ਕੀਮਤਾਂ 5 ਲੱਖ ਤੋਂ ਸ਼ੁਰੂ। ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ। ਆਪਣਾ ਮਨ ਪਾਉਂਦਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ
1855
ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 2893723300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
पापा पापा मैं ते मम्मी ने पास्ता ते सैलेड खाना, डैड मैं पिज्जा खाना।
जे इनिया फरमाइशा नु होवे पगाना ता फेर सिद्धा शिकागो पिज्जा ट्विस्ट ही आना।
शिकागो पिज्जा ट्विस्ट जावांगे, पिज्जा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1777। ताजे स्वाद ले खाने ले याद रखो शिकागो पिज्जा ट्विस्ट।
HK टायर सेंटर, तुसी इत्थों किसी भी किस्म दीआं गड्डीआं ते ट्रकां दे टायर खरीद सकदे हो। नवें अते पुराने ट्रक अते कारां दे टायर, वख-वख कंपनीआं दे टायर जिवें कि कॉन्टीनेंटल, ब्रिजस्टोन, हैंकॉक, मिशलिन, डनलॉप, योकोहामा अते चाइनीज कंपनीआं दे टायर, ओह वी बहुत ही वधिया अते वाजिब कीमतां ते। मिसिस सागर लोकेशन ते कॉल करो 647-295-4600 जां फिर लंडन 647-401-8230 जां फिर अज इन्हां दे लोकेशन ते पहुंचो 6191 अटलांटिक ड्राइव मिसिस सागर।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ,
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ।
ਕਾਲ ਕਰੋ 905-789-9500 KJS ਟਰਾਂਸਪੋਰਟ ਇੰਕ,
321 Orenda Road, Brampton।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਹਿੰਦੀ ਪ੍ਰੋਗਰਾਮ ਚੱਲਦੇ ਹੁੰਦੇ ਸੀ ਪਹਿਲਾਂ ਜੀ ਰੇਡੀਓ 'ਤੇ, ਉਹ ਕਹਿੰਦੇ ਹੁੰਦੇ ਸੀ ਸ਼ਾਮ ਕੀ ਸਭਾ ਮੇਂ ਆਪਕਾ ਆਗਾਜ਼ ਹੈ। ਮੈਂ ਪੂਰਾ ਤਰ੍ਹਾਂ, ਮੈਨੂੰ ਯਾਦ ਤਾਂ ਹੈ ਨਹੀਂਗਾ, ਪਰ ਮੇਰਾ ਮਤਲਬ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਹੀ ਕਹਿੰਦੇ ਹੋਣਗੇ, ਹੈ ਨਾ, ਸਵਾਗਤ ਹੈ ਜਾਂ ਕੁਛ ਇਸ ਤਰ੍ਹਾਂ। ਮੈਨੂੰ ਹਿੰਦੀ ਬਾਹਲੀ ਚੰਗੀ ਤਰ੍ਹਾਂ ਨਹੀਂ ਆਉਂਦੀ, ਵੈਸੇ ਪੜ੍ਹ ਪੁੜ ਲਈਦੀ ਸੀ, ਥੋੜ੍ਹਾ ਬਹੁਤ ਬੋਲ ਬੋਲ ਵੀ ਲਈਦੀ ਆ। ਭਾਸ਼ਾਵਾਂ ਚੰਗੀਆਂ ਹੁੰਦੀਆਂ ਨੇ ਸਾਰੀਆਂ, ਪਰ ਉਹ ਦੂਰਦਰਸ਼ਨ ਤੋਂ ਬੋਲਦੇ ਹੁੰਦੇ ਸੀ ਇਸ ਤਰ੍ਹਾਂ। ਲਓ ਜੀ, ਤੁਹਾਡਾ ਸ਼ਾਮ ਦੀ ਸਭਾ 'ਚ ਸਵਾਗਤ ਆ। ਅਤੇ ਦੋਸਤੋ, ਗੱਲ ਇਸ ਤਰ੍ਹਾਂ ਵੀ ਜਿਹੜੀ ਆਪਣੀ ਮਾਂ ਬੋਲੀ ਹੁੰਦੀ ਆ ਨਾ, ਉਹ ਬੋਲਦਿਆਂ ਬੰਦੇ ਨੂੰ ਨਜ਼ਾਰਾ ਜਿਹਾ ਆ ਜਾਂਦਾ। ਦੂਸਰੀਆਂ ਬੋਲੀਆਂ ਅਗੇਨ ਮਜਬੂਰੀ 'ਚ ਬੋਲਣੀਆਂ ਪੈਂਦੀਆਂ ਨੇ। ਕਈ ਬੰਦੇ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਬੜੇ ਮਾਹਰ ਹੁੰਦੇ ਨੇ, ਫਲੂਐਂਟ ਹੁੰਦੇ ਨੇ। ਮੈਨੂੰ ਨਹੀਂ ਪਤਾ ਵੀ ਉਹ ਕਿਵੇਂ ਕੰਪੈਰੀਜ਼ਨ ਕਰਦੇ ਹੋਣਗੇ ਜਿਹੜੇ ਸਾਰੀਆਂ ਹੀ ਭਾਸ਼ਾਵਾਂ ਦੇ ਵਿੱਚ 5-7-4-5 ਦੇ ਵਿੱਚ ਮਾਹਰ ਹੁੰਦੇ ਨੇ। 3-1 ਦੇ ਵਿੱਚ ਮਾਹਰ ਬੰਦਿਆਂ ਨੂੰ ਤਾਂ ਮੈਂ ਮਿਲਿਆ। ਪਰ ਕਹਿੰਦਾ ਇੱਕ ਭਾਰਤੀ ਫਿਲੋਸਫਰ ਹੋਇਆ ਰਾਹੁਲ ਸੰਕਰਾਤਾਇਨ, ਆ ਪਿਛਲੀ ਸਦੀ 'ਚ ਹੀ ਹੋਇਆ। ਉਹ ਕਹਿੰਦੇ 35 ਲੈਂਗੁਏਜਸ ਸੀ ਜਿਹੜੀਆਂ ਪੜ੍ਹ ਸਕਦਾ ਸੀ, ਬੋਲ ਸਕਦਾ ਸੀ। ਉਹਨੇ ਇੰਨਾ ਅਧਿਐਨ ਕੀਤਾ ਉਹਨੇ। ਅੱਛਾ, ਉਹਨੇ ਅਲੱਗ ਅਲੱਗ ਸੱਭਿਅਤਾਵਾਂ ਦਾ ਅਧਿਐਨ ਕੀਤਾ, ਅਲੱਗ ਅਲੱਗ ਧਰਮਾਂ ਦਾ ਅਧਿਐਨ ਕੀਤਾ। ਉਹਨੇ ਗ੍ਰੰਥ ਪੜ੍ਹੇ ਸਿੱਖਜ਼ਮ ਦੇ, ਸਿੱਖੀ ਦੇ ਵਿੱਚ ਜਿੰਨਾ ਵੀ ਕੁਝ ਮਿਲਦਾ, ਹਿੰਦੂਇਜ਼ਮ ਦੇ ਗ੍ਰੰਥ ਪੜ੍ਹੇ, ਬੋਧੀ ਗ੍ਰੰਥ ਪੜ੍ਹੇ ਉਹਨੇ। ਸਾਹਿਤ ਉਹਨੂੰ ਜਿੱਥੇ ਵੀ ਕਿਤੇ ਮਿਲ ਜਾਂਦਾ ਸੀ ਅਤੇ ਉਹ ਉਦੋਂ ਹੀ ਬਸ ਬੈਠ ਜਾਂਦਾ ਸੀ ਪੜ੍ਹਨ। ਬੋਧੀ ਗ੍ਰੰਥ ਪੜ੍ਹੇ ਜੀ ਉਹਨੇ, ਅਤੇ ਪੜ੍ਹਾਈ ਨਾਲ ਉਹਦਾ ਇੰਨਾ ਪ੍ਰੇਮ ਸੀ, ਉਹਨੂੰ ਪਤਾ ਲੱਗਿਆ ਵੀ ਬੋਧੀ ਗ੍ਰੰਥ ਸੀ ਨਾ ਜਿਹੜੇ ਬਹੁਤੇ ਸਾੜ ਦਿੱਤੇ ਗਏ ਆ, ਛੱਡ ਦਿੱਤੇ ਸੀਗੇ ਅਤੇ ਬੋਧੀ ਕੁੱਟ ਕੁੱਟ ਕੇ ਭਜਾਤੇ ਸੀ ਭਾਰਤ ਦੇ ਵਿੱਚੋਂ। ਉਹ ਤਿੱਬਤ ਬਕਾਇਦਾ ਗਿਆ ਅਤੇ ਕਹਿੰਦੇ ਇੱਕ ਮੈਂ ਨਾ ਬੁੱਕ ਦਾ ਨਾਂ ਭੁੱਲ ਗਿਆ ਉਹਦਾ, ਤੁਹਾਨੂੰ ਕੱਲ੍ਹ ਨੂੰ ਦੱਸ ਦੂੰਗਾ। ਉਹ ਕਹਿੰਦੇ ਸਦੀਆਂ ਤੋਂ ਪਿਆਸ ਸੀ, ਗ੍ਰੰਥ ਮਿੱਟੀ ਪਈ ਹੋਈ ਸੀ ਉਹਦੇ ਉੱਤੇ, ਉਹ ਵੀ ਉਹਨੇ ਲੱਭ ਲਿਆ ਅਤੇ ਤੁਸੀਂ ਹੋਰ ਹੈਰਾਨ ਹੋਵੋਗੇ। ਜਿਹੜਾ ਉਹਨੇ ਤਿੱਬਤ ਦੇ ਵਿੱਚੋਂ ਤਿੱਬਤ 'ਚੋਂ ਗ੍ਰੰਥ ਲੱਭੇ ਨਾ, ਉਹ ਖੱਚਰਾਂ ਦੇ ਉੱਤੇ ਲੱਦ ਕੇ ਲੈ ਕੇ ਆਇਆ ਉਹਨਾਂ ਨੂੰ ਭਾਰਤ ਦੇ ਵਿੱਚ। ਇੰਨਾ ਸ਼ੁਦਾਈ ਸੀਗਾ ਉਹ ਪੜ੍ਹਾਈ ਦਾ, ਪਰ ਆਪਣੀ ਮਾਂ ਬੋਲੀ ਨੂੰ ਸਾਰੇ ਪਿਆਰ ਕਰਦੇ ਆ, ਅਲੱਗ ਅਲੱਗ ਭਾਸ਼ਾਵਾਂ। ਮੈਂ ਸੋਚ ਰਿਹਾ ਸੀ ਮੈਂ ਵੀ ਉਹ 35 ਭਾਸ਼ਾਵਾਂ ਨੂੰ ਪੜ੍ਹਨੀਆਂ ਆਉਂਦੀਆਂ ਸੀਗੀਆਂ ਬੰਦੇ ਨੂੰ, ਅਤੇ ਕਿੱਡਾ ਮਹਾਨ ਹੋਣਾ ਉਹ, ਕਿੰਨਾ ਮਤਲਬ ਉਹ ਇੰਟੈਲੀਜੈਂਟ ਹੋਣਾ। ਚਲੋ ਅਸੀਂ ਤਾਂ ਨਲਾਇਕ ਜਿਹੀ, ਸਾਨੂੰ ਇੱਕ ਭਾਸ਼ਾ ਜਿਹੜੀ ਆਉਂਦੀ, ਪਰ ਆਉਂਦੀ ਹੈ ਨਾ ਜਿਹੜੀ ਬੋਲਣ ਲੱਗਿਆ ਇਹ ਸਵਾਦ ਆ ਜਾਂਦਾ। ਅਤੇ ਦੂਸਰੀ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਮੇਰੇ ਅਚਨਚੇਤ ਮਨ ਦੇ ਵਿੱਚ ਕੀ ਹੁੰਦਾ, ਜਦੋਂ ਤੁਸੀਂ ਆਪਣੀ ਭਾਸ਼ਾ ਦੇ ਸ਼ਬਦ ਬੋਲਦੇ ਆ ਨਾ, ਅਤੇ ਤੁਹਾਡਾ ਆਪਣੇ ਵਿਰਸੇ ਨਾਲ ਸਾਂਝ ਜਿਹੜੀ ਆਪਣੀ ਆਪਣੇ ਆਪ ਹੀ ਪਈ ਜਾਂਦੀ ਹੈ, ਤੁਹਾਨੂੰ ਸ਼ਬਦਾਂ ਦੀ ਮਹਾਨਤਾ ਦਾ ਅਹਿਸਾਸ ਹੁੰਦਾ। ਹੋ ਸਕਦਾ ਸ਼ਬਦ ਆਪਾਂ ਪਹਿਲਾਂ ਵੀ ਉਹ ਬੋਲੇ ਹੋਣ, ਪਰ ਜਿਵੇਂ ਜਿਵੇਂ ਉਹ ਸ਼ਬਦ ਦੀ ਡੂੰਘਿਆਈ 'ਚ ਜਾਈਦਾ ਅਤੇ ਇਹ ਦੇਖੀਦਾ ਵੀ ਇਹ ਸ਼ਬਦ ਦਾ ਓਰੀਜਨ, ਸ਼ਬਦ ਪੈਦਾ ਕਿੱਥੋਂ ਹੋਇਆ ਸੀ, ਉਦੋਂ ਫਿਰ ਆਪਣੀ ਬੋਲੀ ਦੀ ਮਹਾਨਤਾ ਦਾ ਪਤਾ ਲੱਗਦਾ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਬੋਲੀ ਬੋਲਦੇ ਹੋ, ਉਸ ਲਹਿਜੇ ਤੋਂ ਉਸ ਢੰਗ ਦੇ ਵਿੱਚ ਬੋਲਦੇ ਹੋ ਜਿਹੜੇ ਢੰਗ ਦੇ ਨਾਲ ਤੁਹਾਡੇ ਮਾਂ ਪਿਓ ਬੋਲਦੇ ਹੁੰਦੇ ਸੀ, ਤੁਹਾਨੂੰ ਆਪਣੇ ਮਾਂ ਪਿਓ ਦੀ ਯਾਦ ਆ ਜਾਂਦੀ। ਤੁਹਾਨੂੰ ਲੱਗਦਾ ਵੀ ਉਹ ਨੇੜੇ ਤੇੜੇ ਫਿਰਦੇ ਨੇ, ਬਸ ਆਹ ਨੇੜੇ ਤੇੜੇ ਨੇ ਤੁਹਾਡੇ ਨਾਲ, ਭਾਵੇਂ ਉਹਨਾਂ ਨੂੰ ਵਿਛੜਿਆਂ ਨੂੰ 15-20 ਸਾਲ ਹੋ ਗਏ ਹੁਣ, ਪਰ ਜਿਹੜੇ ਸ਼ਬਦ ਤੁਸੀਂ ਆਪਣੀ ਮਾਂ ਦੇ ਮੂੰਹੋਂ ਸੁਣੇ ਆ ਜਦੋਂ ਤੁਸੀਂ ਬੋਲਦੇ ਹੋ, ਉਹ ਤੁਹਾਡੇ ਵਿੱਚੋਂ ਉਵੇਂ ਹੀ ਪ੍ਰਗਟ ਹੁੰਦੇ ਆ। ਵੈਸੇ ਤਾਂ ਲੋਕ ਇਹ ਵੀ ਕਹਿੰਦੇ ਨੇ ਵੀ ਜਦੋਂ ਬੰਦਾ ਤੁਰਦਾ ਫਿਰਦਾ ਉਹਦੀ ਬੋਡੀ ਲੈਂਗੁਏਜ, ਉਹਦੇ ਬੋਲਣ ਦਾ ਢੰਗ ਉਹਦੇ ਮਾਂ ਪਿਓ ਵਰਗਾ ਹੀ ਹੁੰਦਾ, ਉਹ ਉਹਦੇ ਰਾਹੀਂ ਪ੍ਰਵੇਸ਼ ਹੁੰਦੇ ਨੇ ਜੀਨਸ ਦੇ ਰਾਹੀਂ। ਇਸ ਕਰਕੇ ਆਪਣੇ ਮਾਂ ਪਿਓ ਨੂੰ ਜਿਉਂਦੇ ਰੱਖਣ ਦਾ ਮਤਲਬ, ਸਰੀਰਕ ਤੌਰ 'ਤੇ ਭਾਵੇਂ ਸਾਥੋਂ ਵਿਛੜ ਵੀ ਗਏ ਹੋਣ, ਉਹਨਾਂ ਨੂੰ ਜਿਉਂਦੇ ਰੱਖਣ ਦਾ ਮਤਲਬ ਇਹ ਹੈ ਵੀ ਜਿਹੜੀ ਮਾਂ ਬੋਲੀ ਆ ਤੁਸੀਂ ਲਗਾਤਾਰ ਬੋਲੋ, ਆਪਣੇ ਬੱਚਿਆਂ ਨਾਲ ਸਾਂਝੀ ਕਰੋ, ਉਹਦੇ 'ਚ ਇੱਕ ਅਜੀਬ ਕਿਸਮ ਦੀ ਸੰਤੁਸ਼ਟੀ ਹੁੰਦੀ ਹੈ। ਦੂਜੀਆਂ ਭਾਸ਼ਾਵਾਂ ਬੜੀਆਂ ਚੰਗੀਆਂ ਨੇ, ਬੜੀਆਂ ਸੋਹਣੀਆਂ ਨੇ, ਪਰ ਜਿਹੜਾ ਸਵਾਦ ਆਪਣੀ ਮਾਂ ਬੋਲੀ 'ਚ ਸ਼ਬਦ ਬੋਲਣ ਦਾ ਨਾ, ਉਹ ਆਉਂਦਾ ਨਹੀਂ। ਅੱਛਾ, ਦੂਸਰੀ ਗੱਲ ਇਹ ਹੈ ਕਿ ਹੋਰ ਬੋਲੀ 'ਚ ਬੰਦਾ ਜਿੰਨਾ ਮਾਹਰ ਬਣ ਜੇ, ਉਹਨੂੰ ਐਂ ਲੱਗੀ ਜਾਊਗਾ ਯਾਰ ਮੇਰੇ 'ਚ ਕੋਈ ਘਾਟ ਜੀ ਆ, ਵੀ ਮੈਂ ਸਵਾਦ ਨਾਲ ਆਪਣੀ ਮਾਂ ਬੋਲੀ ਉਹ ਬੋਲਣਾ, ਉਹਦੇ 4 ਸ਼ਬਦ ਬੋਲਣਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ, ਹੋਰ ਮੈਂ ਗਲਤ ਹੋਵਾਂ, ਇਸ ਕਰਕੇ ਮੇਰੇ ਮਨ 'ਚ ਥੋੜ੍ਹਾ ਜਿਹਾ ਆਇਆ ਸੀ ਵੀ ਤੁਹਾਨੂੰ ਬੋਲ ਕੇ ਦੇਖਾਂ ਹਿੰਦੀ ਕਿਹੋ ਜਿਹੀ ਹੈ, ਮੈਂ ਉਹ ਤੁਹਾਨੂੰ ਦੱਸਤਾ। ਵੈਸੇ ਕਿਤੇ ਹਿੰਦੀ ਬੋਲ ਲਈਦੀ ਹੈ, ਜਦੋਂ ਕਿਤੇ ਸਾਨੂੰ ਮਜਬੂਰੀ 'ਚ ਨਾ ਹੱਥ 'ਚ ਮਾਈਕ ਹੋਵੇ ਅਤੇ ਸਾਹਮਣੇ ਬੋਲਣ ਵਾਲਾ ਬੰਦਾ ਹੋਵੇ, ਅਤੇ ਫਿਰ ਜਦੋਂ ਉਹ ਹਿੰਦੀ ਬੋਲੀ ਦੀ ਆ ਅਤੇ ਉਹ ਐਂ ਲੱਗਦਾ ਵੀ ਉਹ ਵਾਇਆ ਪੰਜਾਬ ਹੋ ਕੇ ਆਈ ਆ, ਵੀ ਜਿਵੇਂ ਖੇਤ ਦੇ ਵਿੱਚ ਬੰਦਾ ਖੜਾ ਕੋਈ ਜੱਟ ਜਿਹਾ, ਉਹਨੂੰ ਮਤਲਬ ਮਜਬੂਰੀ 'ਚ ਬੋਲਣੀ ਪੈ ਰਹੀ ਆ ਇਸ ਤਰ੍ਹਾਂ। ਪਰ ਇਹ ਨਹੀਂ ਵੀ ਕੋਈ ਫੀਲ ਨਾ ਕਰਿਓ, ਓਫੈਂਡ ਨਾ ਹੋਇਓ, ਹਿੰਦੀ ਭਾਸ਼ਾ ਨਾਲ ਵੀ ਮੈਨੂੰ ਪਿਆਰ ਆ, ਇੰਗਲਿਸ਼ ਨਾਲ ਵੀ, ਸਾਰੀਆਂ ਭਾਸ਼ਾਵਾਂ ਨਾਲ ਪਿਆਰ ਆ। ਕੱਲ੍ਹ ਮੈਨੂੰ ਇੱਕ ਬੰਦਾ ਕਹਿੰਦਾ, ਮੇਰਾ ਦੋਸਤ, ਅਸੀਂ ਐਡ ਰਿਕਾਰਡ ਕਰ ਰਹੇ ਸੀ, ਕਹਿੰਦਾ ਇਹ ਜਿਹੜਾ ਬੰਦਾ ਰਿਕਾਰਡ ਕਰ ਰਿਹਾ ਇਹਨਾਂ ਨੂੰ ਸਪੈਨਿਸ਼ ਆਉਂਦੀ ਹੈ। ਮੇਰੇ ਮਨ ਦੇ ਵਿੱਚ ਇੱਛਾ ਜਾਗੀ, ਮੈਂ ਕਿਹਾ ਬਈ ਯਾਰ, ਮੈਂ ਕਿਹਾ ਮੈਂ ਭਾਸ਼ਾ ਤਾਂ ਜ਼ਰੂਰ ਸਿੱਖਣੀ ਚਾਹੁੰਦਾ, ਮੈਂ ਨਾ ਆਪਣੇ ਆਪ ਨੂੰ ਵਿਹਲਾ ਜਿਹਾ ਮਹਿਸੂਸ ਕਰਦਾ। ਕਹਿੰਦਾ ਭਾਅ ਜੀ ਛੱਡੋ ਪਰੇ, ਤੁਸੀਂ ਕਿੱਥੇ ਵਿਹਲੇ ਹੋ, ਕਹਿੰਦੇ ਸਵੇਰੇ ਵੀ ਰੇਡੀਓ ਕਰ ਦਿੰਦੇ, ਸ਼ਾਮ ਨੂੰ ਵੀ ਫਿਰ ਤੁਸੀਂ ਪੰਜਾਬ ਟੀਵੀ 'ਤੇ ਪ੍ਰੋਗਰਾਮ ਕਰ ਦਿੰਦੇ ਆ। ਉਹ ਕੱਲ੍ਹ ਅਸੀਂ ਕੁਦਰਤੀ ਰੈਲੀ ਸੀ ਕਿਸਾਨਾਂ ਦੀ, ਉੱਥੇ ਜਾ ਕੇ ਆਏ ਸੀ ਕਿਸਾਨਾਂ ਦੀ ਹਮਾਇਤ ਦੇ ਵਿੱਚ, ਕਹਿੰਦੇ ਤੁਸੀਂ ਕਿੱਥੇ ਵਿਹਲੇ। ਮੈਂ ਕਿਹਾ ਨਹੀਂ, ਮੈਂ ਸੱਚੀ ਹੋ ਵਿਹਲਾ, ਮੈਨੂੰ ਲੱਗਦਾ ਮੇਰੇ ਕੋਲ ਦਿਨ 'ਚ ਨਾ 2-3 ਘੰਟੇ ਹੈਗੇ ਨੇ, ਮੈਂ ਇੱਕ ਲੈਂਗੁਏਜ ਸਿੱਖਣੀ ਆ, ਮੈਨੂੰ ਦੱਸ ਕਿਹੜੀ ਲੈਂਗੁਏਜ ਸਿੱਖਣੀ ਆ। ਦੋਸਤੋ, ਉਹ ਪੰਜਾਬੀ ਮੁੰਡਾ ਸੀ, ਉਹ ਕਹਿੰਦਾ ਮੈਂ ਫਰੈਂਚ ਸਿੱਖੀ ਹੋਈ ਆ ਇੱਥੇ ਆ ਕੇ, ਇੰਟਰਨੈਸ਼ਨਲ ਸਟੂਡੈਂਟ ਸੀਗਾ, ਕਹਿੰਦਾ ਮੈਂ ਇੰਡੀਆ 'ਚ ਵੀ ਫਰੈਂਚ ਸਿੱਖੀ ਸੀ, ਅਤੇ ਸਾਹਮਣੇ ਵਾਲਾ ਜਿਹੜਾ ਭਾਈ ਸੀਗਾ ਉਹਨੂੰ ਸਪੈਨਿਸ਼ ਆਉਂਦੀ ਸੀ। ਮੈਂ ਕਿਹਾ ਹੁਣ ਤੁਸੀਂ ਮੈਨੂੰ ਦੋਨੇ ਨਾਲ ਤਾਲਮੇਲ ਕਰਕੇ ਦੱਸ ਦਿਓ ਵੀ ਮੈਂ ਸਪੈਨਿਸ਼ ਸਿੱਖਾਂ ਕਿ ਫਰੈਂਚ ਸਿੱਖਾਂ। ਫਿਰ ਮੈਂ ਕਿਹਾ ਯਾਰ ਮੈਨੂੰ ਐਂ ਦੱਸਿਓ ਸੱਚੀ ਵੀ ਸਿੱਖਣੀ ਕਿਹੜੀ ਸੌਖੀ ਆ, ਅਤੇ ਜਿਹਦੇ ਸ਼ਬਦ ਬੋਲ ਕੇ ਨਾ ਬੰਦੇ ਨੂੰ ਹਲਾਰਾ ਜਿਹਾ ਆ ਜੇ, ਜਾਣੀ ਨਜ਼ਾਰਾ ਜਿਹਾ ਆ ਜੇ। ਕਹਿੰਦੇ ਸਾਨੂੰ ਤੇਰਾ ਪਤਾ ਨਹੀਂ ਲੱਗਦਾ ਗਾ, ਹਰੇਕ ਭਾਸ਼ਾ ਜਿਹੜੀ ਉਹ ਬੋਲ ਕੇ ਉਹ ਬੰਦੇ ਨੂੰ ਨਜ਼ਾਰਾ ਆਉਂਦਾ ਹੁੰਦਾ। ਮੈਂ ਕਿਹਾ ਤੁਸੀਂ ਉਹਨੂੰ ਵਿਆਖਿਆ ਤਾਂ ਕਰੋ, ਉਹਨਾਂ ਨੇ ਸਿੱਖੀ ਹੋਈ ਸੀ ਜੀ, ਪਰ ਉਹ ਵਿਆਖਿਆ ਨਹੀਂ ਮੈਨੂੰ ਕਰ ਸਕੇ। ਮੈਨੂੰ ਕੋਈ ਪੰਜਾਬੀ 'ਚ ਪੁੱਛੋ ਵੀ ਪੰਜਾਬੀ ਬੋਲ ਕੇ ਕਿੰਨਾ ਕੁ ਸਵਾਦ ਆਉਂਦਾ, ਮੈਂ 1 ਘੰਟਾ ਬੋਲ ਸਕਦਾ ਕਿੰਨਾ ਸਵਾਦ ਆਉਂਦਾ, ਹੈ ਜੀ, ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜੂਗਾ। ਤੁਸੀਂ ਇਹੋ ਜਿਹੇ ਦੇਸ਼ ਚਲੇ ਜਾਓ, ਮੈਂ ਪਹਿਲਾਂ ਵੀ ਤੁਹਾਨੂੰ ਉਦਾਹਰਣ ਦਿੱਤੀ ਹੈ, ਇਹੋ ਜਿਹੇ ਦੇਸ਼ ਚਲੇ ਜਾਓ, ਇਹੋ ਜਿਹੇ ਥਾਂ ਚਲੇ ਜਾਓ ਜਿੱਥੇ ਤੁਹਾਡੀ ਮਾਂ ਬੋਲੀ ਬੋਲਣ ਵਾਲਾ ਕੋਈ ਨਾ ਹੋਵੇ, ਤੁਹਾਡੇ ਸ਼ਬਦ ਦੇ ਵਿੱਚ ਮਾਂ ਬੋਲੀ ਦਾ ਕੋਈ ਸ਼ਬਦ ਨਾ ਪਵੇ, ਤੁਸੀਂ ਉੱਧਰ ਜਾਓਗੇ, ਪੰਜਾਬੀ 'ਚ ਪਤਾ ਨਾ ਉੱਧਰ ਦਾ ਮਤਲਬ, ਤੁਹਾਨੂੰ ਆਪਣਾ ਆਪ ਉਖੜਿਆ ਉਖੜਿਆ ਲੱਗੂਗਾ, ਤੁਹਾਨੂੰ ਲੱਗੂਗਾ ਕੁਝ ਪੂਰਾ ਨਹੀਂ ਹੈਗਾ, ਅਧੂਰਾ ਜਿਹਾ ਪਿਆ, ਦੂਰੋਂ ਕਿਤੋਂ ਤੁਹਾਡੇ ਕੰਨ ਦੇ ਵਿੱਚ ਆਵਾਜ਼ ਪਵੇ, ਹਾਂ ਵੀ ਮਿੱਤਰਾ ਕਿੱਧਰ ਨੂੰ ਚੱਲਿਆ, ਤੁਹਾਡੇ ਕੰਨ ਖੜ੍ਹੇ ਹੋ ਜਾਣਗੇ ਪੂਰੇ, ਆਏ ਤੁਹਾਡੇ ਚਿਹਰੇ ਨਿਖਰ ਜਾਣਗੇ, ਤੁਸੀਂ ਕਹੋਗੇ ਜਿਵੇਂ ਜਿਵੇਂ ਪੂਰਾ ਜਾਂ ਉਹ ਧੁੱਪੇ ਤੁਰਿਆ ਜਾਂਦਾ ਹੋਵੇ ਅਤੇ ਪਿੱਪਲ ਵਰਗੀ ਛਾਂ ਹੋਵੇ ਅਤੇ ਉਹਨੂੰ ਇਹੋ ਜਿਹਾ ਨਜ਼ਾਰਾ ਆਉਂਦਾ ਦੋਸਤੋ, ਜਿਵੇਂ ਭੁੱਖੇ ਨੂੰ ਕੋਈ ਰੋਟੀ ਮਿਲ ਗਈ ਹੋਵੇ, ਬਹੁਤ ਦੇਰ ਦਾ ਭੁੱਖਾ ਹੋਵੇ। ਵੈਸੇ ਸਾਡੀ ਇੱਕ ਐਡ ਚੱਲਦੀ ਹੁੰਦੀ ਹੈ, ਇੱਕ ਨਾ ਰੈਸਟੋਰੈਂਟ ਦੀ ਐਡ ਆ ਸ਼ਾਇਦ, ਉਹਦੇ 'ਚ ਨਾ ਉਹ ਭਾਈ ਬੋਲਦਾ ਕਹਿੰਦਾ ਬੜੀ ਭੁੱਖ ਲੱਗੀ ਆ, ਉਹ ਐਂ ਲੱਗਦਾ ਵਿਚਾਰਾ ਸੱਚੀ ਪਤਾ ਨਹੀਂ ਕਿੰਨੀ ਕੁ ਦੇਰ ਦਾ ਭੁੱਖਾ। ਜਾਣੀ ਜਦੋਂ ਤੁਸੀਂ ਮਾਂ ਬੋਲੀ ਦੇ ਸ਼ਬਦ ਬੋਲਦੇ ਹੋ ਨਾ, ਤੁਰ ਅੰਦਰ ਤੱਕ ਜਾਂਦੇ ਨੇ ਤੁਹਾਡੇ, ਅੰਦਰ ਤੱਕ ਖੁੱਭ ਜਾਂਦੇ ਨੇ। ਚਲੋ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਇੱਕ ਸਰੋਤਾ ਸਾਡੇ ਨਾਲ ਆ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦਾ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਪੰਜਾਬੀ ਨੂੰ ਥੋੜਾ ਜਿਹਾ ਪ੍ਰਮੋਟ ਕਰਨ ਦੀ ਲੋੜ ਹੈ ਬਾਈ ਜੀ, ਪੰਜਾਬੀ ਨੂੰ ਪ੍ਰਮੋਟ ਨਹੀਂ ਕਰ ਰਹੇ ਆਪਾਂ ਅਜੇ।
ਮੈਂ ਤਾਂ ਜੀ ਬੋਲਦਾ ਹੀ ਪੰਜਾਬੀ ਆ, ਮੈਂ ਤਾਂ ਇੱਕ ਸ਼ਬਦ ਜਾਣ ਕੇ ਹਿੰਦੀ ਦਾ ਬੋਲਿਆ ਸੀਗਾ।
ਨਹੀਂ ਨਹੀਂ, ਪਰ ਪ੍ਰੋਬਲਮ ਇਹ ਨਾ ਕਿ ਜਿਵੇਂ ਆਪਾਂ ਜੇ ਹੁਣ ਪੰਜਾਬੀ ਤੇ ਆਪਾਂ ਬਹੁਤ ਫੋਨ ਕਰਦੇ ਆ, ਪਰ ਆਪਾਂ ਇੱਕ ਈਮੇਲ ਨਹੀਂ ਕਰ ਸਕਦੇ ਗੂਗਲ ਨੂੰ ਵੀ ਜਿੱਥੇ ਪੰਜਾਬੀ ਨਹੀਂ ਹੈਗੀ ਉੱਥੇ ਪੰਜਾਬੀ ਲਿਆਂਦੀ ਜਾਵੇ।
ਐ ਨਾ ਹੋਣਾ ਨਹੀਂ ਹੈਗਾ।
ਅੱਛਾ,
ਇੰਨਾ ਦੇਖੋ ਮੈਂ ਤੁਹਾਨੂੰ ਸੱਚਾਈ ਦੱਸਦਾ, ਇੱਕ ਰੀਅਲਿਸਟਿਕ ਵੀ ਹੋਣਾ ਚਾਹੀਦਾ ਨਾ। ਪੰਜਾਬੀ ਸਾਡੀ ਮਾਂ ਬੋਲੀ ਆ ਤੇ ਸਾਨੂੰ ਇੱਕ ਮਿੰਟ ਲਈ ਹੋਲਡ ਕਰੋ, ਬਸ ਤੁਹਾਨੂੰ ਮੈਂ ਕੋਈ ਨਹੀਂ ਕੰਟੀਨਿਊ ਕਰੂੰਗਾ। ਸਾਡੀ ਮਾਂ ਬੋਲੀ ਆ ਪੰਜਾਬੀ, ਅਸੀਂ ਪੰਜਾਬੀ ਬੋਲੀਏ। ਹੁਣ ਜਿਹੜੇ ਬੱਚੇ ਸਾਥੋਂ ਅਗਲੀ ਜਨਰੇਸ਼ਨ ਆ ਨਾ, ਉਹਨਾਂ ਨੇ ਪੰਜਾਬੀ ਬੋਲਣੀ ਪਰ ਲਿਖਣੀ ਭੁੱਲ ਜਾਣੀ ਆ। ਉਹ ਪੰਜਾਬ ਥੋੜ੍ਹਾ ਉਹ ਬਾਹਰ ਆ ਗਏ ਨੇ, ਉਸ ਤੋਂ ਅਗਲੀ ਜਨਰੇਸ਼ਨ ਨੇ ਲਿਖਣੀ ਵੀ ਭੁੱਲ ਜਾਣੀ ਆ, ਬੋਲਣੀ ਵੀ ਭੁੱਲ ਜਾਣੀ ਆ। ਸਾਡੇ ਸਾਹਮਣੇ ਸਾਡੀ ਮਾਂ ਬੋਲੀ ਦਾ ਅੰਤ ਹੋ ਜਾਣਾ ਜਿਨ੍ਹਾਂ ਦੀ ਲੰਮੀ ਉਮਰ ਹੋਊਗੀ, ਠੀਕ ਹੈ ਨਾ। ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਅਡੈਪਟ ਕਰਨਾ ਪੈਣਾ, ਪਰ ਇਹ ਆ ਜੀ ਅਸੀਂ ਨਹੀਂ ਭੁੱਲ ਸਕਦੇ। ਜਦੋਂ ਕੋਈ ਪੰਜਾਬੀ ਬੋਲ ਸਕਦਾ ਵਧੀਆ, ਜਦੋਂ ਕੰਪੈਰੀਜ਼ਨ ਕਰਦਾ ਨਾ ਇਸ ਤਰੀਕੇ ਨਾਲ ਵੀ ਪੰਜਾਬੀ ਬੋਲਣੀ ਬਈ ਯਾਰ ਪਤਾ ਨਹੀਂ ਅਨਪੜ੍ਹਾਂ ਦਾ ਕੰਮ ਹੁੰਦਾ, ਉਹਦੇ ਮਨ ਦੇ ਵਿੱਚ ਫੀਲਿੰਗ ਜੀ ਆਉਂਦੀ ਆ, ਅਤੇ ਉਦੋਂ ਫਿਰ ਸਾਨੂੰ ਆਪਣਾ ਆਪ ਛੋਟਾ ਛੋਟਾ ਲੱਗਦਾ। ਉਦੋਂ ਫਿਰ ਸਵੈ ਮਾਣ ਜਾਗਣਾ ਚਾਹੀਦਾ ਵੀ ਅਸੀਂ ਕਿਸ ਤੋਂ ਘੱਟ ਨਹੀਂ ਭਾਈ, ਜਿਵੇਂ ਬਾਕੀ ਲੋਕਾਂ ਦੀ ਮਾਂ ਬੋਲੀ ਬਾਕੀ ਉਹਨਾਂ ਦਾ ਸਤਿਕਾਰ ਕਰੋ, ਪੰਜਾਬੀ ਬੋਲੀ ਦਾ ਵੀ ਸਤਿਕਾਰ ਕਰੋ। ਖੈਰ ਅੱਜ ਦਾ ਮੇਰਾ ਵਿਸ਼ਾ ਨਹੀਂ, ਤਾਂ ਵੈਸੀ ਗੱਲ ਸ਼ੁਰੂ ਹੋ ਗਈ। ਹੁਣ ਬੋਲੋ ਕੀ ਕਹਿਣਾ ਚਾਹੁੰਦੇ ਤੁਸੀਂ?
ਬਸ ਮੈਂ ਉਹੀ ਕਹਿੰਦਾ ਨਾ, ਕਈ ਵਾਰੀ ਐਪ ਆਪਾਂ ਬਣਾਉਂਦੇ ਹਾਂ ਉੱਥੇ ਸਾਡਾ ਲੈਂਗੁਏਜ ਨਹੀਂ ਹੁੰਦੀ, ਹਿੰਦੀ ਹੁੰਦੀ ਹੈ, ਅਤੇ ਮੈਨੂੰ ਕੋਈ ਹਿੰਦੀ ਨਾਲ ਵੈਰ ਨਹੀਂ ਹੈਗਾ, ਪਰ ਉੱਥੇ ਪੰਜਾਬੀ ਨੂੰ ਹੋਣੀ ਚਾਹੀਦੀ ਹੈ ਨਾਲ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਨੇ ਜੀ। ਪੰਜਾਬ 'ਚ ਤਾਂ ਜ਼ਰੂਰ ਪੰਜਾਬੀ ਹੋਣੀ ਚਾਹੀਦੀ ਆ, ਇਹ ਜੀ ਕੋਈ ਗੱਲ ਨਹੀਂ। ਦੋਸਤੋ ਕੱਲ੍ਹ ਸੀ ਸ਼ਾਮ ਨੂੰ ਇੱਥੇ ਫਾਰਮਰਸ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਆ ਇੱਕ, ਅਤੇ ਉਹਨਾਂ ਵੱਲੋਂ ਇੱਕ ਰੈਲੀ ਰੱਖੀ ਗਈ ਸੀ ਹਾਈਵੇ 10 ਅਤੇ ਸਟੀਲਸ ਦੇ ਇੰਟਰਸੈਕਸ਼ਨ 'ਤੇ ਸ਼ੋਪਰਸ ਵਰਲਡ ਦੇ ਕੋਲ। ਕਈ ਜਥੇਬੰਦੀਆਂ ਦੇ ਨੁਮਾਇੰਦੇ ਆਏ ਸੀ ਜੀ, ਉਹਨਾਂ ਨੇ ਭਾਰਤ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਉਹਨਾਂ ਦੇ ਨਾਲ ਇੱਕਮੁੱਠਤਾ ਦਾ ਇਜ਼ਹਾਰ ਕੀਤਾ, ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਨੂੰਨ ਇੱਕ ਸਾਲ ਪਹਿਲਾਂ ਕਿਸਾਨੀ ਕਾਨੂੰਨ ਕਿਸਾਨੀ ਦੇ ਸੰਬੰਧ 'ਚ ਖੇਤੀ ਦੇ ਕਾਨੂੰਨ ਜਿਹੜੇ ਲਾਗੂ ਕੀਤੇ ਸੀ ਉਹ ਕਿਸਾਨ ਵਿਰੋਧੀ ਨੇ, ਲੋਕਾਂ ਦੇ ਵਿਰੋਧੀ ਨੇ, ਇਕੱਲੇ ਕਿਸਾਨਾਂ ਦਾ ਹੀ ਉਜਾੜਾ ਨਹੀਂ ਹੋਣਾ, ਸਾਰੇ ਦੇਸ਼ ਦਾ ਉਜਾੜਾ ਹੋ ਜਾਣਾ ਉਹਦੇ ਨਾਲ। ਇਕੱਠ ਹੋਇਆ ਸੀ ਜੀ ਕੱਲ੍ਹ ਇੱਥੇ, ਅਤੇ 27 ਸਤੰਬਰ, ਤੁਹਾਨੂੰ ਪਤਾ ਜੀ 27 ਸਤੰਬਰ ਇੱਕ ਸਾਲ ਪਹਿਲਾਂ ਇਹ ਇੰਪਲੀਮੈਂਟ ਕੀਤੇ ਸੀ। ਇੰਨਾ ਲੰਮਾ ਸੰਘਰਸ਼ ਮੈਂ ਤਾਂ ਆਪਦੀ ਜ਼ਿੰਦਗੀ 'ਚ ਦੇਖਿਆ ਨਹੀਂ ਜੀ, ਪਰ ਜਿਸ ਦ੍ਰਿੜਤਾ ਦੇ ਨਾਲ, ਜਿਸ ਤਰੀਕੇ ਦੇ ਨਾਲ ਕਿਸਾਨ ਔਰਗੇਨਾਈਜੇਸ਼ਨਸ ਨੇ ਇਕੱਠੇ ਹੋ ਕੇ ਸੰਘਰਸ਼ ਚਲਾਇਆ, ਵਾਕਿਆ ਉਹਨਾਂ ਅੱਗੇ ਸਿਰ ਆ ਜਿਹੜਾ ਝੁੱਕ ਜਾਂਦਾ। ਮੈਨੂੰ ਐਂ ਵੀ ਲੱਗਣ ਲੱਗ ਜਾਂਦਾ ਵੀ ਜਿਹੜੇ ਬਜ਼ੁਰਗ ਨੇ ਨਾ ਕਿਸਾਨ ਉੱਥੇ ਬੈਠੇ ਨੇ ਉਹ ਸੱਚੀ ਨੌਜਵਾਨਾਂ ਨੂੰ ਤਕੜੇ ਨੇ, ਅਤੇ ਯੋਗ ਅਗਵਾਈ ਦੇ ਵਿੱਚ ਸੰਘਰਸ਼ ਚੱਲ ਰਿਹਾ। ਇੱਕ ਹੋਰ ਕਾਲ ਆ ਗਈ ਜੀ, ਉਹਨਾਂ ਦੀ ਵੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਜੀ ਵਿਰਾਟ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਹੁਣੇ ਪੰਜਾਬੀ ਜ਼ਬਾਨ ਦੀ ਗੱਲ ਕੀਤੀ ਸੀ ਨਾ?
ਹਾਂਜੀ,
ਮੈਂ 4-5 ਜ਼ਬਾਨਾਂ ਬੋਲ ਲੈਂਦਾ।
ਓ ਕਿਆ ਬਾਤ ਹੈ, ਵਾਹ ਜੀ ਵਾਹ। ਕਿਹੜੀ ਕਿਹੜੀ ਭਲਾ ਬੋਲਦੇ ਹੋ ਤੁਸੀਂ ਜ਼ਬਾਨ?
ਜਿਹੜੀ ਮੇਰੀ ਆਪਣੀ ਜ਼ਬਾਨ ਆ।
ਹਾਂਜੀ,
ਪਿਆਰ ਕਰਦਾ ਪੰਜਾਬੀ।
ਹਾਂਜੀ,
ਇੰਗਲਿਸ਼, ਉਰਦੂ ਬੜੀ ਚੰਗੀ ਤਰ੍ਹਾਂ ਬੋਲ ਲੈਂਦਾ। ਹਿੰਦੀ ਮੈਂ 8 ਸਾਲ ਪੜ੍ਹੀ ਆ।
ਅੱਛਾ ਜੀ,
ਤੇ ਉਹ ਮੈਂ, ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਹਿੰਦੀ ਦੇ ਵਿੱਚ 10-15 ਨੰਬਰ ਵਾਧੇ ਹੁੰਦੇ ਸੀ।
ਤੁਹਾਡੀ ਆਵਾਜ਼ ਸਾਫ ਨਹੀਂ ਆ ਰਹੀ, ਥੋੜਾ ਜਿਹਾ ਫੋਨ, ਹਾਂਜੀ ਥੋੜਾ ਜਿਹਾ ਇੱਧਰ ਉੱਧਰ ਹਿੱਲੋ। ਹਾਂਜੀ ਬੋਲੋ।
ਅੱਛਾ, ਮੈਂ ਲਿਖਣੀ ਵੀ ਬੜੀ ਚੰਗੀ ਤਰ੍ਹਾਂ ਜਾਣਦਾ ਤੇ ਪੜ੍ਹਨੀ ਵੀ ਬੜੀ ਚੰਗੀ ਤਰ੍ਹਾਂ ਜਾਣਦਾ, ਤੇ ਬਾਕੀ ਥੋੜੀ ਬਹੁਤੀ ਠੀਕ।
ਹਾਂਜੀ ਹਾਂਜੀ,
ਥੋੜੀ ਬਹੁਤੀ ਫਰੈਂਚ।
ਵਾਹ ਜੀ,
ਹਾਂਜੀ, ਥੋੜੀ ਬਹੁਤੀ ਚੁੱਕੀ ਆ, ਮੈਂ ਇਸੇ ਕਰਕੇ ਥੋੜੀ ਬਹੁਤੀ ਸਮਝ ਲੈਂਦਾ। ਕਹਿੰਦੇ ਆ ਵੀ ਤੁਸੀਂ ਜ਼ਬਾਨਾਂ ਜਿੰਨੀਆਂ ਵੀ ਜ਼ਿਆਦਾਤਰ ਸਿੱਧੋ ਨਾਮ ਦੇ ਪਾਣੀ ਕਰ ਲਓ, ਤੁਹਾਨੂੰ ਸਭ ਤੋਂ ਵੱਧ ਜ਼ਬਾਨਾਂ ਆਉਣੀਆਂ ਚਾਹੀਦੀਆਂ ਨੇ, ਉਹ ਤੁਹਾਡੇ ਲਈ ਫਾਇਦਾ।
ਬਿਲਕੁਲ ਜੀ ਬਿਲਕੁਲ।
ਦੇਖੋ ਇੱਥੇ ਤੁਸੀਂ ਥਰਡ ਜਨਰੇਸ਼ਨ ਦੀ ਗੱਲ ਕੀਤੀ, ਉਹਨਾਂ ਤੋਂ ਸੈਕਿੰਡ ਜਨਰੇਸ਼ਨ ਨੂੰ ਵੀ ਪੰਜਾਬੀ ਨਹੀਂ ਆਉਂਦੀ ਇੱਥੇ ਆਪਣੇ, ਹਾਂਜੀ, ਉਹ ਵੀ ਘਰਾਂ ਦੇ ਵਿੱਚ ਮਾਂ ਬਾਪ ਬੜੀ ਚਾਹ ਨਾਲ ਅੰਗਰੇਜ਼ੀ ਬੋਲਦੇ ਨੇ, ਇਹ ਨਹੀਂ ਪਤਾ ਕਿ ਉਹ ਕੀ ਹੋ ਰਹੇ ਆ।
ਤੁਹਾਡੀ ਆਵਾਜ਼ ਸਾਫ ਨੀ ਹੈਗੀ ਜੀ। ਹਾਂਜੀ 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 ਬੋਲੋ, ਛੇਤੀ ਸ਼ੋਰਟ ਕਰਿਓ, ਸ਼ੋਰਟ ਕਰਿਓ ਗੱਲ। ਹਾਂਜੀ ਨਾ ਜੀ, ਕੁਛ ਨੀ ਕੁਛ ਨੀ ਸਮਝ ਲੱਗ ਰਿਹਾ ਧੀਰ ਸਾਹਿਬ, ਕੁਛ ਨੀ ਸਮਝ ਲਿਆ, ਮਾਫ਼ੀ ਚਾਹੁੰਦੇ ਹਾਂ। ਥੋੜੀ ਜਿਹੀ ਥਾਂ ਬਦਲੋ, ਕਈ ਵਾਰੀ ਫੋਨ ਦੇ ਵਿੱਚ ਪੋਜੀਸ਼ਨ ਇਸ ਤਰ੍ਹਾਂ ਹੋ ਜਾਂਦੀ ਹੈ ਵੀ ਆਵਾਜ਼ ਤੁਹਾਡਾ ਪਤਾ ਹੀ ਨਹੀਂ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਹੋ। ਕਿਸਾਨੀ ਸੰਘਰਸ਼ ਬਾਰੇ ਗੱਲ ਚੱਲਦੀ ਸੀ ਜੀ। ਕੱਲ੍ਹ ਇੱਕ ਸਾਲ ਹੋ ਗਿਆ ਤਕਰੀਬਨ ਬਿੱਲਾਂ ਨੂੰ ਪੇਸ਼ ਕੀਤਿਆਂ, ਬਿੱਲਾਂ ਨੂੰ ਪਾਸ ਕੀਤਿਆਂ, ਅਤੇ ਇੱਕ ਸਾਲ ਤੋਂ ਬੈਠੇ ਨੇ ਕਿਸਾਨ ਨੇ ਜਿਹੜੇ ਪਿੰਡਾਂ 'ਚੋਂ ਡਿਊਟੀਆਂ ਲੱਗੀਆਂ ਹੋਈਆਂ, ਲੋਕ ਜਾਂਦੇ ਨੇ ਉਹ ਵਾਪਸ ਆ ਜਾਂਦੇ ਆ, ਹੋਰ ਚਲੇ ਜਾਂਦੇ ਆ। ਇੰਨਾ ਜਿਹੜਾ ਲੰਮਾ ਸੰਘਰਸ਼ ਅਤੇ ਇੰਨੇ ਯੋਜਨਾਬੱਧ ਤਰੀਕੇ ਦੇ ਨਾਲ ਇੰਨਾ ਦ੍ਰਿੜ ਸੰਘਰਸ਼ ਆ ਜਿਹੜਾ, ਇਹਦੀ ਗੱਲ ਕਰ ਰਿਹਾ ਸੀ ਮੈਂ ਨਹੀਂ ਵੇਖਿਆ। ਅਤੇ ਇਹੋ ਜਿਹਾ ਸੰਘਰਸ਼ ਜਿਹਦੀ ਗੂੰਜ ਵਿਦੇਸ਼ਾਂ ਦੇ ਵਿੱਚ ਵੀ ਪੈਂਦੀ ਹੋਵੇ, ਵਿਦੇਸ਼ਾਂ ਦੇ ਚੌਂਕਾਂ ਦੇ ਵਿੱਚ ਪੈਂਦੀ ਹੋਵੇ, ਅਤੇ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਡੂੰਘਾ ਉਤਰ ਗਿਆ ਹੋਵੇ, ਲੋਕ ਵੀ ਕਹਿਣ ਲੱਗ ਗਏ ਹੁਣ ਵੀ ਨਹੀਂ ਇਹ ਵਾਕਈ ਕਿਸਾਨਾਂ ਨਾਲ ਧੱਕਾ। ਹਾਂ, ਕਈ ਕਿਸਾਨ ਦੁਖੀ ਜ਼ਰੂਰ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਐਵੇਂ ਹੀ ਪਤਾ ਨਹੀਂ ਕੀ ਚਾਅ ਚੜਿਆ ਇਹਨਾਂ ਨੂੰ, ਚੌਂਕਾਂ 'ਚ ਬੈਠੇ ਰਹਿੰਦੇ ਨੇ, ਉਹਨਾਂ ਦੀ ਗੱਲ ਵੱਖਰੀ ਆ ਦੋਸਤੋ। ਉਸ ਦੇਸ਼ ਦਾ ਖੇਤੀ ਮੰਤਰੀ ਕਹੀ ਜਾਂਦਾ ਜੀ ਕਿਸਾਨ ਸਾਡੇ ਨਾਲ ਗੱਲ ਕਰਨ, ਵੀ ਇੰਨੇ ਵਾਰ ਤਾਂ ਗੱਲ ਕਰ ਲਈ, ਇੰਨੇ ਵਾਰ ਤੈਨੂੰ ਸਮਝਾਤਾ, ਅਜੇ ਤੈਨੂੰ ਸਮਝ ਨਹੀਂ ਲੱਗੀ। ਹਾਲਾਤ ਇਹ ਨੇ ਜੀ। ਸਵੇਰੇ ਆਪਾਂ ਸਵੇਰ ਦੇ ਪ੍ਰੋਗਰਾਮ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਇੱਕ ਘੰਟਾ ਲਾਇਆ ਸੀ ਜੀ, ਉਹਨਾਂ ਦਾ ਜਨਮ ਦਿਨ ਸੀਗਾ ਕੱਲ੍ਹ, ਸ਼ਹੀਦ ਆਜ਼ਮ ਭਗਤ ਸਿੰਘ ਦਾ, ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਸੀ ਕਿ ਜਨਮ ਦਿਨ ਦੇ ਨਾਲੋਂ ਸ਼ਹੀਦੀ ਦਿਵਸ ਅਹਿਮ ਹੁੰਦਾ। ਜਨਮ ਦਿਨ ਵੀ ਉਹਨਾਂ ਲੋਕਾਂ ਦੇ ਬਾਅਦ 'ਚ ਮਨਾਏ ਜਾਂਦੇ ਆ ਜਿਹੜੇ ਲੋਕਾਂ ਦੀ ਖਾਤਰ ਸ਼ਹੀਦ ਹੁੰਦੇ ਆ ਜਾਂ ਨਿੱਜ ਨੂੰ ਪਾਸੇ ਰੱਖ ਕੇ ਲੋਕਾਂ ਦੀ ਖਾਤਰ ਜ਼ਿੰਦਗੀਆਂ ਲਾਉਂਦੇ ਆ। ਕਿਸੇ ਵੀ ਸੰਘਰਸ਼ ਦੇ ਵਿੱਚ ਜਦੋਂ ਕੋਈ ਬੰਦਾ ਸ਼ਮੂਲੀਅਤ ਕਰਦਾ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਆਪ ਨਾਲ ਸੰਘਰਸ਼ ਕਰਦਾ। ਭਾਵੇਂ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ, ਭਾਵੇਂ ਤੁਸੀਂ 8 ਘੰਟੇ ਦਾ ਸੰਘਰਸ਼ ਜਿਹੜਾ ਚੱਲਿਆ ਸੀ ਸ਼ਿਕਾਗੋ ਦੇ ਵਿੱਚ ਉਹਦੀ ਗੱਲ ਕਰ ਲਓ, ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਚੱਲੀ ਕਿਸੇ ਵੀ ਐਜੀਟੇਸ਼ਨ ਦੀ ਗੱਲ ਕਰ ਲਓ, ਜਦੋਂ ਸੰਘਰਸ਼ ਚੱਲਦਾ ਨਾ ਤਾਂ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸੰਘਰਸ਼ ਚੱਲਦਾ। ਉਹ ਸੰਘਰਸ਼ ਜਿਹੜਾ ਬੰਦੇ ਦੇ ਦਿਮਾਗ ਦੇ ਵਿੱਚ ਚੱਲਦਾ ਨਾ, ਉਹ ਨਖੇੜਾ ਕਰ ਦਿੰਦਾ ਉਸ ਸੰਘਰਸ਼ ਦੇ ਵਿੱਚੋਂ। ਜਿਹੜਾ ਤਾਂ ਬੰਦਾ ਬਲਵਾਨ ਹੋ ਕੇ ਸਾਹਮਣੇ ਆਉਂਦਾ, ਉਹਦਾ ਤਾਂ ਮਨ ਕਰੜਾ ਹੁੰਦਾ, ਉਹ ਕਹਿੰਦਾ ਛੱਡ ਪਾਸੇ ਤੂੰ ਬਾਕੀ ਸਾਰਾ ਕੁਛ, ਆਹ ਜਿਹੜੀ ਗੱਲ 'ਤੇ ਖੜ੍ਹਾ ਨਾ ਇਹਦੇ 'ਤੇ ਡਟ ਕੇ ਪਹਿਰਾ ਦੇ, ਜ਼ਿੰਦਗੀ ਦੇ ਕੁਛ ਅਸੂਲ ਮਿਥਲਾ ਅਤੇ ਉਹਨਾਂ ਅਸੂਲਾਂ ਤੋਂ ਪਿੱਛੇ ਨਾ ਹਟ। ਉਹ ਬੰਦੇ ਫਿਰ ਮਿਸਾਲੀ ਜ਼ਿੰਦਗੀ ਜਿਉਂਦੇ ਨੇ, ਜਿਹੜੇ ਹਾਲਾਤਾਂ ਨਾਲ ਸਮਝੌਤਾ ਕਰੀ ਜਾਂਦੇ ਨੇ ਸਾਰਾ ਵਕਤ। ਉਹ ਬੰਦੇ ਆ ਜਿਹੜੇ, ਉਹ ਬੰਦੇ ਜਿਵੇਂ ਕੀੜੇ ਨਹੀਂ ਰੀਂਘ ਰੀਂਘ ਕੇ ਚੱਲਦੇ ਹੁੰਦੇ ਵੀ ਕੋਈ ਪੈਰ ਵੀ ਧਰ ਗਿਆ ਫਿਰ ਵੀ ਠੀਕ ਹੈ, ਰੀਂਘ ਰੀਂਘ ਕੇ ਜ਼ਿੰਦਗੀ ਜਿਉਂਦੇ ਨੇ। ਸੂਰਜ ਚੜ੍ਹਦੇ ਦੇ ਨਾਲ ਉੱਠਦੇ ਨੇ, ਡਿੱਗਦੇ ਢਹਿੰਦੇ ਜੇ ਸ਼ਾਮ ਨੂੰ ਫੇਰ। ਉਹਨਾਂ ਨੂੰ ਲੱਗਦਾ ਤਾਂ ਹੈ ਵੀ ਇਹ ਸਾਰਾ ਕੁਛ ਠੀਕ ਹੋਣਾ ਚਾਹੀਦਾ, ਵੀ ਸਾਡਾ ਗੁਜ਼ਾਰਾ ਨਹੀਂ ਚੱਲਦਾ, ਅਸੀਂ ਸੋਹਣੀ ਜ਼ਿੰਦਗੀ ਨਹੀਂ ਜਿਉਂਦੇ, ਪਰ ਉਹ ਉਸ ਜ਼ਿੰਦਗੀ ਜਿਉਣ ਦੇ ਆਦੀ ਹੋ ਗਏ ਹੁੰਦੇ ਨੇ, ਮਾਨਸਿਕ ਤੌਰ 'ਤੇ ਗੁਲਾਮ ਹੋ ਗਏ ਹੁੰਦੇ ਨੇ। ਸਮਾਜ ਨੂੰ ਬਦਲਣ ਦੇ ਵਿੱਚ ਬਹੁਤ ਥੋੜ੍ਹੇ ਲੋਕਾਂ ਦਾ ਰੋਲ ਹੁੰਦਾ ਦੋਸਤੋ, ਪਰ ਉਹ ਬਹੁਤ ਥੋੜ੍ਹੇ ਲੋਕ ਜਿਹੜੇ ਹੁੰਦੇ ਨੇ ਨਾ, ਥੋੜ੍ਹੇ ਲੋਕ ਉਹ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਜਾਂਦੇ ਨੇ, ਇਸ ਤਰ੍ਹਾਂ ਸਮਾਜ ਬਦਲਦੇ ਨੇ। ਚੰਗੀਆਂ ਪਿਰਤਾਂ ਇਸ ਤਰ੍ਹਾਂ ਪੈਂਦੀਆਂ ਹੁੰਦੀਆਂ, ਜਿਹੜੇ ਲੋਕ ਸਾਰੇ ਕਾਸੇ ਨੂੰ ਐਜ਼ ਇਟ ਇਜ਼ ਐਕਸੈਪਟ ਕਰ ਲੈਂਦੇ ਆ ਵੀ ਜੋ ਕੁਛ ਚੱਲੀ ਜਾਂਦਾ ਠੀਕ ਆ ਜੀ, ਉੱਪਰ ਵਾਲੇ ਦੀ ਕਿਰਪਾ ਬਸ, ਅਤੇ ਜਦੋਂ ਉੱਪਰ ਵਾਲੇ ਦੀ ਕਿਰਪਾ ਹੋ ਗਈ ਤਾਂ ਹੋਰ ਬਸ ਥੋੜ੍ਹਾ ਜਿਹੀ ਸੋਹਣੀ ਜ਼ਿੰਦਗੀ ਹੋਜੂ। ਉਹ ਨਾ ਆਪਦਾ ਕੁਛ ਸਵਾਰਦੇ ਨੇ, ਨਾ ਆਉਣ ਵਾਲੀਆਂ ਨਸਲਾਂ ਦਾ ਕੁਛ ਸਵਾਰਦੇ ਨੇ। ਜਿਹੜੇ ਬੰਦੇ ਲੋਕਾਂ ਦੇ ਇਕੱਠ ਤੋਂ ਅੱਗੇ ਨਿਕਲ ਕੇ ਕੁਛ ਕਰਦੇ ਨੇ, ਖਤਰਾ ਤਾਂ ਜ਼ਰੂਰ ਹੁੰਦਾ ਕਿਉਂਕਿ ਅੱਗੇ ਕਾਫ਼ੀ ਖਤਰਾ ਹੁੰਦਾ, ਥੋੜ੍ਹਾ ਨਹੀਂ। ਤੁਸੀਂ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਤੋਂ ਗੱਲ ਕਰਕੇ ਵੇਖ ਲਓ, ਵਿਗਿਆਨਕ ਤਰੱਕੀ ਦੀ ਗੱਲ ਕਰ ਲਓ, ਮੈਡੀਕਲ ਸਾਇੰਸ ਦੀ ਤਰੱਕੀ ਦੀ ਗੱਲ ਕਰ ਲਓ, ਛੋਟੀਆਂ ਛੋਟੀਆਂ ਉਦਾਹਰਣਾਂ ਨੇ ਪਰ ਉਹਨਾਂ ਦਾ ਇਫੈਕਟ ਬੜਾ ਵੱਡਾ। ਦੇਖੋ, ਬਿਮਾਰੀਆਂ ਹੁੰਦੀਆਂ ਨੇ, ਬਿਮਾਰੀਆਂ ਦੇ ਇਲਾਜ ਲੱਭੇ ਨੇ ਡਾਕਟਰਾਂ ਨੇ ਸਰੀਰ ਦੇ ਵਿੱਚ, ਹੁਣ ਸਾਰਿਆਂ ਨੂੰ ਪਤਾ ਵੀ ਹਾਰਟ ਕਿੱਥੇ ਆ, ਲਿਵਰ ਕਿੱਥੇ ਆ, ਅਤੇ ਗਾਲ ਬਲੈਡਰ ਕਿੱਥੇ ਆ, ਥਾਇਰੋਇਡ ਗਲੈਂਡ ਕਿੱਥੇ ਆ, ਪਤਾ ਤਾਂ ਹੈ ਨਾ। ਪਤਾ ਕਿਵੇਂ ਲੱਗਿਆ ਹੁਣ ਇਹ, ਕਿਸੇ ਨੂੰ ਸੁਪਨਾ ਤਾਂ ਆਇਆ ਨਹੀਂ। ਹਾਂ, ਕਈ ਬਹੁਤ ਕਹਿੰਦੇ ਨੇ, ਕਹਿੰਦੇ ਜੀ ਰੱਬ ਜੀ ਨੇ ਅੰਗ ਲਾ ਕੇ ਭੇਜੇ ਨੇ, ਵੀ ਅੰਗ ਲਾ ਕੇ ਭੇਜਿਆ ਫਿਰ ਪਤਾ ਤਾਂ ਹੈ ਨਹੀਂ ਸੀ ਤੁਹਾਨੂੰ, ਪਤਾ ਤਾਂ ਵਿਗਿਆਨ ਨੇ ਲੱਭਿਆ ਨਾ। ਜਿਹੜਾ ਪਹਿਲਾ ਬੰਦਾ ਸੀ ਨਾ, ਮੈਨੂੰ ਨਾਂ ਨਹੀਂ ਯਾਦ ਉਹਦਾ, ਮੈਂ ਭੁੱਲ ਜਾਂਦਾ, ਉਹਨੂੰ ਉਹਦੇ ਮਨ ਦੇ ਵਿੱਚ ਬੜੀ ਇੱਛਾ ਸੀ ਵੀ ਮਨੁੱਖੀ ਸਰੀਰ ਕਿਵੇਂ ਚੱਲਦਾ। ਉਹ ਨਾ ਮੁਰਦਿਆਂ ਨੂੰ, ਤੁਹਾਨੂੰ ਪਤਾ ਵੀ ਮੁਰਦਿਆਂ ਨੂੰ ਕੱਟ ਕੇ ਦੇਖਣਾ, ਮੁਰਦਿਆਂ ਨਾਲ ਛੇੜਛਾੜ ਕਰਨੀ ਅਪਰਾਧ ਮੰਨਿਆ ਜਾਂਦਾ। ਉਹਦੀ ਮਾਂ ਦੀ ਡੈਥ ਹੋ ਗਈ ਜੀ, ਉਹਨੇ ਆਪਣੀ ਮਾਂ ਦੇ ਸਰੀਰ ਦੀ ਡਾਈਸੈਕਸ਼ਨ ਕਰਕੇ, ਆਪਣੇ ਮਾਂ ਦੇ ਸਰੀਰ ਨੂੰ ਹੀ ਕਬਰ ਦੇ ਵਿੱਚੋਂ ਕੱਢ ਕੇ ਉਹਨੇ ਕੱਟ ਕੇ ਉਹਨੂੰ ਦੇਖਿਆ ਵੀ ਆਹ ਆਹ ਅੰਗ ਨੇ, ਉਹਨੂੰ ਦੇਸ਼ ਨਿਕਾਲਾ ਦੇਤਾ ਸੀ। ਹੋਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਜਦੋਂ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੌਕੇ 'ਤੇ ਜਿਹੜੀ ਹਕੂਮਤ ਸੀ, ਜਿਹੜੇ ਲੋਕ ਸੀ ਬਹੁ ਗਿਣਤੀ, ਉਹਨਾਂ ਨੇ ਕਿਹਾ ਕਿ ਇਹ ਪੁੱਠੇ ਕੰਮ ਕਰਦਾ। ਆਹ ਤਾਂ ਮੈਂ ਤੁਹਾਨੂੰ ਜੇ ਇੱਕ ਉਦਾਹਰਣ ਦਿੱਤੀ ਆ, ਬਹੁਤ ਸਾਰੀਆਂ ਉਦਾਹਰਣਾਂ ਨੇ। ਅਤੇ ਜਿਹੜੀਆਂ ਬਿਮਾਰੀਆਂ ਦੇ ਇਲਾਜ ਵੀ ਹੋਏ ਨੇ ਨਾ, ਉਹ ਇਲਾਜ ਲੱਭੇ ਗਏ ਨੇ ਜਾਂ ਇਲਾਜ ਹੋਏ ਨੇ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ। ਤੁਸੀਂ ਕੋਈ ਦਵਾਈ ਦੀ ਗੱਲ ਕਰ ਲਓ, ਕਿਸੇ ਖੋਜ ਦੀ ਗੱਲ ਕਰ ਲਓ, ਬੜੇ ਵੱਡੇ ਵੱਡੇ ਜੋਖਮ ਉਠਾਏ ਨੇ ਜੀ। ਕਹਿੰਦੇ ਜਿਹੜੇ ਬੰਦੇ ਨੇ ਨਾ, ਇਹ ਆਪਣੇ ਕੁੱਤਾ ਜਦੋਂ ਵੱਢ ਜਾਂਦਾ ਕਿਸੇ ਨੂੰ, ਕੱਟ ਦਿੰਦਾ ਕੁੱਤਾ, ਅਤੇ ਉਹਦਾ ਜਿਹੜਾ ਹਲਕਿਆ ਹੋਇਆ ਕੁੱਤਾ ਹੁੰਦਾ ਅਤੇ ਉਹਦੇ ਵਾਇਰਸ ਉਹਦੇ ਵਿੱਚ ਚਲੇ ਜਾਂਦੇ ਆ, ਉਹ ਪਹਿਲਾਂ 12-13 ਟੀਕੇ ਲੱਗਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਇੱਕ ਟੀਕਾ ਲੱਗਦਾ। ਕਹਿੰਦੇ ਇਹ ਜਿਹੜੀ ਇਹ ਕਾਢ ਆ ਨਾ, ਜਿਹੜੀ ਅੱਜ ਕੱਲ੍ਹ ਵੀ ਜਿਹੜੀ ਆਪਾਂ ਕੋਰੋਨਾ ਦਾ ਇੰਜੈਕਸ਼ਨ ਲਵਾਇਆ, ਉਹ ਕੀ ਕਰਦੇ ਆ, ਜਿਹੜਾ ਬਿਮਾਰੀ ਦਾ ਲਾਗ ਦਾ ਜਿਹੜਾ ਉਹ ਵਾਇਰਸ ਹੁੰਦਾ, ਬੈਕਟੀਰੀਆ ਹੁੰਦਾ, ਕੁਛ ਵੀ ਹੁੰਦਾ, ਮਾਈਕਰੋ ਆਰਗੇਨਿਜ਼ਮ ਹੁੰਦਾ, ਅਤੇ ਵੈਕਸੀਨ ਦੇ ਵਿੱਚ ਨਾ ਉਹਨੂੰ ਡਾਈਲਿਊਟ ਕਰਕੇ ਉਹਨੂੰ ਜਾਣੀ ਉਹਨੂੰ ਇਸ ਤਰੀਕੇ ਦੇ ਨਾਲ, ਮਤਲਬ ਉਹਨੂੰ ਉਹਦੇ ਕਾਰ ਉਹਦੀ ਕਿਰਿਆ ਜਿਹੜੀ ਸਾਰੀ ਖਤਮ ਹੋ ਕੇ ਨਾ ਉਹਦਾ ਇੱਕ ਨਮੂਨਾ ਜਿਹਾ ਵਿੱਚ ਪਾ ਦਿੰਦੇ ਆ, ਜਿਹੜਾ ਅੱਗੇ ਇੰਨੀ ਜ਼ੋਰਦਾਰ ਕਾਰਵਾਈ ਨਹੀਂ ਕਰ ਸਕਦਾ ਗਾ। ਉਹਨੂੰ ਬਾਡੀ ਦੇ ਵਿੱਚ ਇੰਜੈਕਟ ਕਰਦੇ ਆ, ਤੁਹਾਨੂੰ ਮੈਨੂੰ ਜ਼ਿਆਦਾ ਪਤਾ, ਉਹ ਜਦੋਂ ਬਾਡੀ 'ਚ ਇੰਜੈਕਟ ਕਰਦੇ ਆ, ਬਾਡੀ ਉਹਨੂੰ ਫੋਰਨ ਪਾਰਟੀਕਲ ਕੰਸਿਡਰ ਕਰਦੀ ਆ, ਅਤੇ ਸਰੀਰ ਦਾ ਇਮਿਊਨ ਸਿਸਟਮ ਜਾਗ ਪੈਂਦਾ ਵੀ ਬਾਹਰਲਾ ਹਮਲਾਵਰ ਆ ਗਿਆ, ਅਤੇ ਫਿਰ ਸਰੀਰ ਦਾ ਇਮਿਊਨ ਸਿਸਟਮ ਐਕਟਿਵ ਹੋ ਜਾਂਦਾ, ਉਹ ਫਿਰ ਬਿਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ। ਇਹ ਕਾਢ ਜਿਹੜੇ ਵਿਅਕਤੀ ਨੇ ਕੱਢੀ ਸੀ ਨਾ, ਉਹਦੀ ਕਦੇ ਹਿਸਟਰੀ ਪੜ੍ਹ ਕੇ ਦੇਖੋ, ਅਤੇ ਉਹਨੇ ਜੀ ਜਦੋਂ ਲੋਕ ਕੋਈ ਬੱਚਾ ਵੀ ਕੁੱਤੇ ਦਾ ਕੱਟਿਆ ਹੋਇਆ ਹਲਕੇ ਹੋਏ ਕੁੱਤੇ ਦਾ ਉਹ ਮਰ ਜਾਂਦਾ ਸੀਗਾ, ਪਰ ਜਦੋਂ ਉਹਦੇ ਕੋਲ ਇੱਕ ਵਿਅਕਤੀ ਆਇਆ ਨਾ, ਪਹਿਲਾਂ ਬੱਚਾ ਆਇਆ, ਉਹਦੇ ਮਨ 'ਚ ਦੁਬਧਾ ਸੀ ਵੀ ਮੈਂ ਖੋਜਾਂ ਤਾਂ ਕਰੀ ਜਾਂਦਾ ਅਤੇ ਮੈਂ ਮਤਲਬ ਅਪਲਾਈ ਕਿੱਥੇ ਕਰੂੰਗਾ। ਅਖੀਰ 'ਤੇ ਬੱਚਾ ਸੀ ਜੀ, ਜਿਹੜਾ ਕੁਛ ਅਸੀਂ ਪੜ੍ਹਿਆ, ਅਤੇ ਉਹ ਮਰਨ ਵਾਲਾ ਹੀ ਸੀਗਾ। ਉਹਨੇ ਰਿਸਕ ਲਿਆ। ਅੱਜ ਕੱਲ੍ਹ ਤਾਂ ਡਾਕਟਰ ਰਿਸਕ ਵੀ ਨਹੀਂ ਨਾ ਲੈਂਦੇ, ਖਾਸ ਕਰਕੇ ਕੈਨੇਡੀਅਨ ਡਾਕਟਰ ਆ ਜਿਹੜੇ ਪੂਰਾ ਰਿਸਕ ਨਹੀਂ ਲੈਂਦੇ ਗੇ, ਕਹਿੰਦੇ ਸਾਨੂੰ ਸੂਹ ਕਰ ਦੇਣਗੇ। ਉਹਨੇ ਰਿਸਕ ਲਿਆ, ਉਹਨੂੰ ਆਪਣੇ ਆਪ 'ਤੇ ਆਪਣੇ ਗਿਆਨ ਦੇ ਉੱਤੇ ਭਰੋਸਾ ਸੀ, ਅਤੇ ਉਹਨੇ ਜੀ ਜਿਹੜੇ ਉਹ ਰੇਬੀਜ਼ ਕਹਿੰਦੇ ਆ ਉਹਨੂੰ, ਸ਼ਾਇਦ ਬਿਮਾਰੀ ਨੂੰ, ਉਹ ਡਾਈਲਿਊਟ ਕੀਤੇ ਹੋਏ ਸੀ ਪਹਿਲਾਂ। ਉਹਨੇ ਕੁੱਤਾ ਪੁੱਛਿਆ ਵੀ ਕਿਹੜੇ ਕੁੱਤੇ ਨੇ ਕੱਢਿਆ, ਉਹਨੇ ਉਹਨਾਂ ਨੂੰ ਡਾਈਲਿਊਟ ਕਰਕੇ ਬਿਲਕੁਲ ਐਨ ਡੈੱਡ ਕਰਕੇ ਉਹਨੇ ਉਹ ਬੱਚੇ ਦੇ ਇੰਜੈਕਟ ਕੀਤੇ। ਹਾਲਾਂਕਿ ਉਹ ਔਰਤ ਕਹਿ ਰਹੀ ਸੀ, ਕਹਿੰਦੀ ਵੀ ਇਹਨੂੰ ਬਚਾ ਸਕਦਾ ਤਾਂ ਇਹੀ ਬੰਦਾ ਬਚਾ ਸਕਦਾ। ਅੱਛਾ, ਉਹ ਪਹਿਲੇ ਦਿਨ ਥੋੜ੍ਹਾ ਜਿਹਾ ਠੀਕ ਹੋਇਆ, ਦੂਜੇ ਦਿਨ ਠੀਕ ਹੋਇਆ, 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਗਿਆ। ਚਲੋ, ਇਹ ਤਾਂ ਵਿਗਿਆਨ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸੁਸਾਇਟੀ ਲਈ, ਸਮਾਜ ਲਈ ਉਹੋ ਹੀ ਵਿਅਕਤੀ ਆ ਜਿਹੜਾ ਫਾਇਦੇਮੰਦ ਹੁੰਦਾ, ਜਿਹੜਾ ਭੀੜ ਤੋਂ ਅੱਡ ਹੋ ਕੇ ਤੁਰਦਾ, ਜਿਹੜਾ ਭੀੜ ਦਾ ਹਿੱਸਾ ਬਣ ਜਾਂਦਾ, ਉਹ ਵਿਅਕਤੀ ਬਿਲਕੁਲ ਨਿਖਿੱਧ ਹੁੰਦਾ। ਉਹ ਵਿਅਕਤੀ ਦੁਨੀਆਂ 'ਚ ਆਉਂਦਾ, ਦੁਨੀਆਂ 'ਚੋਂ ਚਲਿਆ ਜਾਂਦਾ, ਪਰ ਉਹਦਾ ਆਪਦੇ ਘਰਦਿਆਂ ਤੋਂ ਬਿਨਾਂ ਕਿਸੇ ਨੂੰ ਵੀ ਪਤਾ ਲੱਗਦਾ ਨਾ, ਕੋਈ ਉਹਨਾਂ ਦਾ ਜਨਮਦਿਨ ਮਨਾਉਂਦਾ, ਅਤੇ ਸ਼ਹੀਦਾਂ ਉਹਨੇ ਕਾਹਦੇ ਲਈ ਹੋਣਾ ਹੁੰਦਾ। ਸ਼ਹੀਦ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਲਈ ਸ਼ਹੀਦ ਹੁੰਦੇ ਨੇ, ਉਹ ਤਾਂ ਆਪਦੇ ਆਪ ਲਈ ਵੀ ਸ਼ਹੀਦ ਨਹੀਂ ਹੁੰਦਾ, ਕਿਉਂਕਿ ਉਹ ਆਪਣੀ ਜ਼ਿੰਦਗੀ ਦਾ ਕਾਰਜ ਵੀ ਪੂਰਾ ਆਪ ਨਹੀਂ ਕਰਕੇ ਜਾਂਦਾ। ਜਿੰਨਾ ਉਹ ਆਲੇ ਦੁਆਲੇ 'ਚੋਂ ਨੇਚਰ ਦੇ ਵਿੱਚ ਉਹ ਕੰਜ਼ਿਊਮ ਕਰ ਲੈਂਦਾ ਨਾ ਖਾਣ ਪੀਣ 'ਤੇ, ਉੰਨੀ ਉਹ ਪ੍ਰੋਡਕਸ਼ਨ ਵੀ ਨਹੀਂ ਕਰਕੇ ਜਾਂਦਾ, ਜਿਹੜੀ ਉਹ ਸਮਾਜ 'ਤੇ ਬੋਝ ਹੁੰਦਾ ਇੱਕ ਤਰ੍ਹਾਂ ਦਾ। ਇਸ ਕਰਕੇ ਦੋਸਤੋ, ਆਪਾਂ ਸਾਰੇ ਕੁਝ ਨਾ ਕੁਝ ਸਿੱਖੀਏ, ਅਗਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹਨੂੰ ਦੇਣ ਦੇ ਲਈ ਸਾਡੇ ਕੋਲ ਕੁਛ ਹੋਵੇ, ਭਾਵੇਂ ਉਹ ਵਿਚਾਰਾਂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਚੰਗੇ ਸਮਾਜ ਦੇ ਰੂਪ ਦੇ ਵਿੱਚ ਹੋਵੇ, ਚੰਗੀਆਂ ਸਿਹਤ ਸਹੂਲਤਾਂ, ਚੰਗੀ ਐਜੂਕੇਸ਼ਨ ਦੀਆਂ ਸਹੂਲਤਾਂ, ਕਿਉਂਕਿ ਅੱਜ ਜਿਹੜੀਆਂ ਅਸੀਂ ਸਹੂਲਤਾਂ ਮਾਣ ਰਹੇ ਹਾਂ ਇਹ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੀ ਦੇਣ ਆ, ਅਤੇ ਜੇ ਭਾਈ ਅਸੀਂ ਸਾਡੀਆਂ ਤੋਂ ਪਹਿਲੀਆਂ ਪੀੜ੍ਹੀਆਂ ਦੀ ਜਿਹੜੀ ਦੇਣ ਦਿੱਤੀ ਹੋਈ ਆ ਉਹਨੂੰ ਹੀ ਖਾ ਪੀ ਕੇ ਉਡਾਈ ਜਾਈਏ, ਐਸ਼ ਕਰੀ ਜਾਈਏ, ਫਿਰ ਸਾਡਾ ਜਿਉਣਾ ਕਿਸੇ ਅਰਥ ਨਹੀਂ ਹੈਗਾ। ਧਾਲੀਵਾਲ ਸਾਹਿਬ ਵੈਸੇ ਹਾਜ਼ਰ ਨੇ, ਪਰ ਅਸੀਂ ਥੋੜ੍ਹਾ ਜਿਹਾ ਧਾਲੀਵਾਲ ਸਾਹਿਬ ਪਿੱਛੇ ਹਾਂ, 2 ਮਿੰਟ ਹੋਲਡ ਕਰਿਓ ਬਸ, ਫਿਰ ਤੁਹਾਨੂੰ ਲਾਈਨ 'ਤੇ ਲੈਂਦੇ ਆਪਾਂ। ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਕੋਲ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ। ਹਾਈਵੇਜ਼, ਸਟੋਰਾਂ, ਸਹੂਲਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਨੇੜੇ ਹੋਣ ਕਰਕੇ ਇਨਵੈਸਟਰ ਤੇ ਐਂਡ ਯੂਜ਼ਰ ਲਈ ਬੜੀ ਢੁਕਵੀਂ ਥਾਂ ਤੇ ਇੱਥੇ ਹੀ ਬਣ ਜਾ ਰਿਹਾ ਬ੍ਰੈਂਪਟਨ ਦਾ ਟੋਲਸ 40 ਸਟੋਰੀ ਟਾਵਰ। ਕੰਪਲੀਸ਼ਨ 2027 ਵਿੱਚ, ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ ਚ, ਕੀਮਤਾਂ 5 ਲੱਖ ਤੋਂ ਸ਼ੁਰੂ। ਪਹਿਲਾਂ ਵੀ ਅਸੀਂ ਆਪਣੇ ਬਾਇਰਸ ਨੂੰ ਇੱਥੇ ਨਵੇਂ ਪ੍ਰੋਜੈਕਟਸ ਵਿੱਚ ਸਭ ਤੋਂ ਵੱਧ ਯੂਨਿਟਾਂ ਵਾਜਬ ਕੀਮਤਾਂ ਤੇ ਬੁੱਕ ਕਰਵਾ ਕੇ ਦਿੱਤੀਆਂ ਨੇ। ਆਪਣਾ ਮਨ ਪਾਉਂਦਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6 4 7 3 0 0 8 4 3 6।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
सिम फ्रेट सिस्टम्स हायर कर रहे ने सिर्फ ओनर ऑपरेटर्स, कंपनी ड्राइवर्स फुल हो चुके ने अते हायर कर रहे ने तजर्बेकार डिस्पैचर्स। सिम फ्रेट सिस्टम्स जिना कोल है ब्रांड न्यू फ्लीट, 150 ट्रक ते ट्रेलर दी पार्किंग अवेलेबल है। हाईवे तो सिर्फ 2 मिनट दी दूरी, 401 एग्जिट 295, 24 घंटे सिक्योरिटी, फुल सिक्योर्ड यार्ड। वधेरे जानकारी लिए संपर्क करो 6472732-2320।
ਕੈਨੀ ਧਾਲੀਵਾਲ ਜੀ ਸਾਡੇ ਨਾਲ ਨੇ ਜੀ। ਪਿਛਲੇ 18-20 ਸਾਲ ਤੋਂ ਮੋਰਗੇਜਸ ਕਰ ਰਹੇ ਨੇ ਉਹ, ਤੇ ਇੱਕ ਵਾਰੀ ਕਹਿ ਦੇਣ ਤੁਹਾਡੀ ਮੋਰਗੇਜ ਹੋਜੂ ਤਾਂ ਇਹਦਾ ਮਤਲਬ ਕਲੋਜ਼ਿੰਗ ਹੋਊ, ਫਿਕਰ ਨਹੀਂ ਫਿਰ ਹੋਊਗਾ ਕੋਈ ਨਹੀਂ। ਤਾਂ ਅੱਜ ਕੱਲ੍ਹ ਬਹੁਤ ਸਾਰੇ ਕੇਸ ਆਉਂਦੇ ਆ, ਕਲੋਜ਼ਿੰਗ ਤੋਂ 2 ਦਿਨ ਪਹਿਲਾਂ ਫੋਨ ਆ ਜਾਂਦਾ ਵੀ ਮੋਰਗੇਜ ਤਾਂ ਤੁਹਾਡੀ ਹੋਈ ਨਹੀਂ, ਪ੍ਰਾਈਵੇਟ ਮੋਰਗੇਜ ਚੱਕ ਲਓ। ਹੁਣ ਮੈਂ ਇਹ ਨਹੀਂ ਕਹਿੰਦਾ ਪ੍ਰਾਈਵੇਟ ਮੋਰਗੇਜ ਨਹੀਂ ਚੱਕਣੀ ਚਾਹੀਦੀ ਜਾਂ ਮਾੜੀ ਆ, ਦੇਖੋ ਖਰਚੇ ਬਹੁਤ ਪੈਂਦੇ ਨੇ, ਪਰ ਜਿਹੜੇ ਬੰਦੇ ਨੇ ਤਿਆਰੀ ਕੀਤੀ ਹੋਵੇ ਵੀ ਮੇਰੀ ਮੋਰਗੇਜ ਤਾਂ 1.5 ਤੇ ਜਾਂ 1.45, 1.8 ਤੇ, 1.7 ਤੇ ਹੋਣੀ ਸੀ, ਉਹਨੂੰ ਮੌਕੇ 'ਤੇ ਬੰਦਾ ਕਹਿੰਦਾ ਜੀ 12% ਤੇ ਹੋਣੀ ਆ, ਅਤੇ ਉਹਦੇ ਉਤਲੇ ਸਾਹ ਉੱਤੇ ਅਤੇ ਥੱਲੇ ਵਾਲੇ ਥੱਲੇ ਰਹਿ ਜਾਣਗੇ, ਕੀ ਕਰੂ ਵਿਚਾਰਾ। ਉੱਧਰੋਂ ਬਿਲਡਰ ਡਿਪੋਜ਼ਿਟ ਜ਼ਬਤ ਕਰਨ ਦੀ ਧਮਕੀ ਦੇ ਬੈਠਾ ਹੁੰਦਾ, ਮਜਬੂਰੀ 'ਚ ਫਿਰ ਚੱਕਣੀ ਪੈਂਦੀ ਆ ਮੋਰਗੇਜ। ਪਰ ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਬ੍ਰੋਕਰ ਕੋਲ ਜਾਓਗੇ ਜਿਵੇਂ ਕੈਨੀ ਧਾਲੀਵਾਲ ਕੋਲ, ਜੇ ਨਹੀਂ ਹੁੰਦੀ ਤਾਂ ਇਹਨਾਂ ਨੇ ਮੌਕੇ 'ਤੇ ਜਵਾਬ ਦੇਣਾ, ਕੌੜਾ ਵੀ ਲੱਗੂ ਤੁਹਾਨੂੰ। ਜੇ ਮੋਰਗੇਜ ਇਹਨਾਂ ਦੇ ਹਿਸਾਬ ਨਾਲ ਹੁੰਦੀ ਹੋਊ ਤਾਂ ਫਿਰ ਤੁਸੀਂ ਬੇਫਿਕਰ ਹੋ ਕੇ ਬੈਠ ਜਾਓ, ਫਿਰ ਤੁਹਾਡੀ ਕਲੋਜ਼ਿੰਗ ਹੋਊਗੀ ਹੋਊਗੀ। ਸਾਡੇ ਨਾਲ ਨੇ ਇਸ ਵਕਤ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਸਰ ਜੀ, ਥੈਂਕ ਯੂ।
ਅੱਜ ਦੇ ਬੈਸਟ ਮੋਰਗੇਜ ਰੇਟ ਕੀ ਨੇ ਜੀ?
ਬੈਸਟ ਮੋਰਗੇਜ ਰੇਟ ਦੇ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਹੈ, ਦੈਟਸ ਸਟਾਰਟ ਫਰੋਮ 1.30%, ਔਰ ਇਹਦੇ ਨਾਲ ਹੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਉਹ ਸਟਾਰਟ ਹੁੰਦੀ ਹੈਗੀ ਆ 2.45 ਤੋਂ ਲੈ ਕੇ, ਸੋਰੀ 2.95 ਤੋਂ, ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਇੰਪਲਾਈਡ ਇੰਡੀਵਿਜੁਅਲ ਨੇ, ਇਨਕਮ ਜ਼ਿਆਦਾ ਹੁੰਦੀ ਆ ਬਟ ਨੋਟਸ ਆਫ ਅਸੈਸਮੈਂਟ ਤੇ ਘੱਟ ਰਹਿ ਜਾਂਦੀ ਆ, ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਅਵੇਲੇਬਲ, ਦ ਰੇਟ ਇਜ਼ ਫਰੋਮ 5.99 ਟੂ 11.99%। ਔਰ ਜਿਵੇਂ ਅਸੀਂ 2 ਵੀਕ ਪਹਿਲਾਂ ਕਿਸੇ ਦੀ ਮੋਰਗੇਜ ਕੀਤੀ ਸੀਗੀ, ਸੋਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਸੀ 250,000 ਦੀ, ਤੇ ਹੀ ਇਜ਼ ਅ ਟਰੱਕ ਡਰਾਈਵਰ, ਓਨਰ ਆਪਰੇਟਰ, ਕਿਸੇ ਟਰਾਂਸਪੋਰਟੇਸ਼ਨ ਕੰਪਨੀ ਦਾ ਕੰਮ ਕਰਦਾ, ਤਾਂ ਉਹਦੀ ਅਸੀਂ ਜਿਹੜੀ 250,000 ਦੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਕਰਵਾ ਕੇ ਦਿੱਤੀ ਹੈਗੀ ਹੈ।
ਬਿਲਕੁਲ ਜੀ, ਇੱਕ ਵਾਰੀ ਨੰਬਰ ਬੋਲਿਓ, ਕਈ ਵਾਰੀ ਸਰੋਤੇ ਭੁੱਲ ਜਾਂਦੇ ਨੇ ਜੀ।
9058122800905812280।
ਧਾਲੀਵਾਲ ਸਾਹਿਬ, ਜੇ ਆਪਾਂ ਘਰ ਰੀਸੇਲ ਵਾਲਾ ਲਿਆ ਜਾਂ ਨਵਾਂ ਲਿਆ, ਕਲੋਜ਼ਿੰਗ ਹੋਣੀ ਹੈ, ਤੇ ਕਿੰਨੇ ਕੁ ਦੇਰ ਪਹਿਲਾਂ, ਕਿੰਨੇ ਕੁ ਹਫ਼ਤੇ ਪਹਿਲਾਂ ਕੋਈ ਬੰਦਾ ਤੁਹਾਨੂੰ ਤਾਲਮੇਲ ਕਰ ਲਏ ਤਾਂ ਠੀਕ ਰਹਿੰਦਾ ਜੀ?
ਦੇਖੋ, ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਜੀ ਆਪਾਂ ਜਿਹੜਾ ਘਰ ਲੈ ਲਿਆ ਤੇ ਬਟ ਆਪਾਂ ਬਾਅਦ ਚ ਬਹਿ ਜਾਂਦੇ ਆ ਵੀ ਚਲੋ ਕੋਈ ਨੀ 2 ਕੁ ਵੀਕ ਪਹਿਲਾਂ, 3 ਵੀਕ ਪਹਿਲਾਂ ਮੋਰਗੇਜ ਦਾ ਪ੍ਰੋਸੈਸ ਸਟਾਰਟ ਕਰੀਏ, ਬਟ ਦੀਸ ਡੇਜ਼ ਨੋ, ਕਿਉਂਕਿ ਜਿਹੜਾ ਲੈਂਡਰਸ ਨੇ ਦੇ ਆਰ ਰੀਅਲੀ ਬਿਜ਼ੀ ਦੀਸ ਡੇਜ਼, ਐਂਡ ਬਾਕੀ ਕੋਵਿਡ ਕਰਕੇ ਤੁਹਾਨੂੰ ਪਤਾ ਵੀ ਜਿਹੜੀ ਥਿੰਗਸ ਆਰ ਸਲੋ, ਤੇ ਇਹਦੇ ਜਿਹੜਾ ਅੱਜ ਕੱਲ੍ਹ ਕੀ ਹੋ ਰਿਹਾ ਚੰਦ ਜੀ, ਜਿਹੜੇ ਮੋਸਟਲੀ ਲੈਂਡਰਸ ਨੇ ਉਹ ਘੱਟੋ ਘੱਟ 1 ਵੀਕ ਤੋਂ ਲੈ ਕੇ 2 ਵੀਕ ਤੱਕ ਜਿਹੜਾ ਮੋਰਗੇਜ ਦੀ ਐਪਲੀਕੇਸ਼ਨ ਨੂੰ ਅਪਰੂਵ ਕਰਦੇ ਨੇ, ਤੇ ਟਾਈਮ ਇੰਨਾ ਕੁ ਲੱਗ ਜਾਂਦਾ। ਸੋ ਇਸ ਕਰਕੇ ਜੇ ਤੁਹਾਡਾ ਰਹਿੰਦਾ ਹੀ ਮਸਾਂ 2 ਵੀਕਾਂ ਨੇ ਜਾਂ 3 ਵੀਕਾਂ, ਤਾਂ ਹੋ ਸਕਦਾ ਤੁਹਾਡੀ ਕਲੋਜ਼ਿੰਗ ਔਨ ਟਾਈਮ ਸਿਰ ਨਾ ਹੋਵੇ ਜਾਂ ਤੁਹਾਨੂੰ ਜਿਹੜੀ ਆ ਐਕਸਟੈਂਸ਼ਨ ਲੈਣੀ ਪਵੇ। ਤਾਂ ਮੇਰੀ ਸਲਾਹ ਇਹੀ ਆ ਕਿ ਜਦੋਂ ਵੀ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ, ਸਾਈਨ ਕਰਦੇ ਹੋ, ਤਾਂ ਉਦੋਂ ਹੀ ਜਿਹੜਾ ਮੋਰਗੇਜ ਦਾ ਪ੍ਰੋਸੈਸ ਸਟਾਰਟ ਕਰ ਦੇਣਾ ਚਾਹੀਦਾ, ਤਾਂ ਕਿ ਤੁਹਾਡੀ ਜਿਹੜੀ ਕਲੋਜ਼ਿੰਗ ਆ ਉਹ ਬਿਨਾਂ ਕਿਸੇ ਡਿਲੇ ਤੋਂ ਔਨ ਟਾਈਮ ਹੋ ਸਕੇ।
ਬਿਲਕੁਲ ਜੀ ਦੋਸਤੋ, ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ ਦਾ ਨੰਬਰ 905-812-2800। ਧਾਲੀਵਾਲ ਸਾਹਿਬ, ਪਹਿਲਾਂ ਆਪਾਂ ਮੋਰਗੇਜ ਬ੍ਰੋਕਰ ਕੋਲ ਚਲੇ ਜਾਂਦੇ ਹਾਂ ਕਈ ਵਾਰੀ, ਜੇ ਆਪਾਂ ਨੂੰ ਲੱਗੇ ਵੀ ਮੋਰਗੇਜ ਬ੍ਰੋਕਰ ਸਾਡਾ ਠੀਕ ਕੰਮ ਨਹੀਂ ਕਰ ਰਿਹਾ, ਪੇਪਰ ਵਰਕ ਦਿੱਤਾ ਹੁੰਦਾ ਆਪਾਂ, ਕਈ ਵਾਰੀ ਮੋਰਗੇਜ ਆਪਾਂ ਨੂੰ ਲੱਗਦਾ ਵੀ ਅਪਰੂਵ ਵੀ ਕਰਵਾ ਲਈ ਆ ਉਹਨੇ, ਪਤਾ ਨਹੀਂ ਉਹ ਦੱਸ ਰਿਹਾ ਅਪਰੂਵ ਕਰਵਾ ਲਈ, ਪੇਪਰ ਵਰਕ ਆਪਣੇ ਕੋਲ ਆਇਆ ਨਹੀਂ, ਤੇ ਕੀ ਮੋਰਗੇਜ ਬ੍ਰੋਕਰ ਚੇਂਜ ਕੀਤਾ ਜਾ ਸਕਦਾ?
ਦੇਖੋ, ਤੁਸੀਂ ਮੋਰਗੇਜ ਬ੍ਰੋਕਰ ਨੂੰ ਚੇਂਜ ਕਰ ਸਕਦੇ ਹੋ, ਬਟ ਇਸ ਹੈਸਲ ਚ ਪੈਣ ਦੀ ਬਜਾਏ ਪਹਿਲਾਂ ਹੀ ਤੁਸੀਂ ਜਿਹੜਾ ਪ੍ਰੋਪਰ ਪ੍ਰੋਫੈਸ਼ਨਲ ਨੂੰ ਹਾਇਰ ਕਰੋ, ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿਹੜਾ ਉਹਨੇ ਪ੍ਰੋਮਿਸ ਕੀਤਾ ਉਹ ਡਿਲੀਵਰ ਕਰ ਸਕਦਾ। ਤੋ ਕਿਤੇ ਇਹ ਨਾ ਹੋਵੇ ਵੀ ਤੁਹਾਨੂੰ ਜਿਹੜਾ ਰੇਟ ਕੁਛ ਹੋਰ ਕਿਹਾ ਸੀ ਅਖੀਰ ਤੇ ਤੁਹਾਨੂੰ ਕੁਛ ਰੇਟ ਹੋਰ ਦਿੱਤਾ, ਤੇ ਜਾਂ ਤੁਹਾਨੂੰ ਕਿਹਾ ਸੀਗਾ ਜੀ ਮੈਂ ਜਿਹੜੀ ਕਲੋਜ਼ਿੰਗ ਆ ਤੁਹਾਡੀ ਜਿਹੜੀ ਬੈਂਕ ਤੋਂ ਮੋਰਗੇਜ ਲੈ ਦੂੰਗਾ, ਤੇ ਬਾਅਦ ਚ ਕੋਈ ਪ੍ਰਾਈਵੇਟ ਮੋਰਗੇਜ ਨਿਕਲਿਆ ਜੀ ਨੇੜੇ ਜਾ ਕੇ, ਤੇ ਜਾਂ ਤੁਹਾਨੂੰ ਉਹਨੇ ਕੋਈ ਹੋਰ ਪ੍ਰੋਮਿਸ ਕੀਤਾ ਸੀ ਰੇਟ ਦਾ, ਜਾਂ ਯੂਨੋ ਕੋਈ ਵੀ ਪ੍ਰੋਮਿਸ ਚੰਗਾ ਪ੍ਰੋਮਿਸ ਕੀਤਾ ਜੀ, ਬਟ ਉਹ ਤੇ ਉਸ ਨਹੀਂ ਨਿਕਲਿਆ, ਉਹਨੂੰ ਡਿਲੀਵਰ ਨਹੀਂ ਕਰ ਸਕਿਆ, ਤਾਂ ਯੈਸ ਜਿਹੜਾ ਉਹਦਾ ਬ੍ਰੋਕਰ ਆ ਤੁਸੀਂ ਚੇਂਜ ਕਰ ਸਕਦੇ ਹੋ, ਤੇ ਚਾਹੇ ਤੁਸੀਂ ਉਹਦੇ ਕਮਿਟਮੈਂਟ ਤੇ ਸਾਈਨ ਕੀਤੇ ਵੀ ਹੋਣ, ਬਟ ਫਿਰ ਵੀ ਤੁਸੀਂ ਜਿਹੜਾ ਚੇਂਜ ਕਰ ਸਕਦੇ ਹੋ।
ਬਿਲਕੁਲ ਜੀ, ਪ੍ਰੋਫੈਸ਼ਨਲ ਬੰਦੇ ਕੋਲ ਜਾਣਾ ਚਾਹੀਦਾ, ਸਾਡੀ ਕਮਿਊਨਿਟੀ ਦੇ ਵਿੱਚ ਪ੍ਰੋਫੈਸ਼ਨਲ ਬੰਦੇ ਕੋਲ ਬਾਅਦ ਚ ਪ੍ਰੋਫੈਸ਼ਨਲ ਦੀ ਗੱਲ ਆਉਂਦੀ, ਪਹਿਲਾਂ ਇਹ ਹੁੰਦਾ ਭੂਆ ਦਾ ਮੁੰਡਾ ਮੋਰਗੇਜ ਕਰਦਾ ਮਗਰੋਂ ਭੂਆ ਨਾਲ ਵੀ ਬੋਲਣਾ ਚੱਲਣਾ ਛੱਡ ਦਿੱਤਾ ਜਾਂਦਾ, ਤੇ ਉਹਦੇ ਨਾਲ ਵੀ ਬੋਲਣਾ ਚੱਲਣਾ ਹਟ ਜਾਂਦਾ ਜੀ, ਪ੍ਰੋਬਲਮ ਇਹ ਹੁੰਦੀ ਆ।
ਐਕਚੁਅਲੀ ਪ੍ਰੋਬਲਮ ਮੈਂ ਤੁਹਾਨੂੰ ਭੂਆ ਦੇ ਮੁੰਡੇ ਦੀ ਦੱਸ ਦਿੰਦਾ ਜਲਦੀ ਸੀ, ਕੋਈ ਏਦਾਂ ਹੀ ਆਪਦੇ ਰਿਸ਼ਤੇਦਾਰ ਦੇ ਕੋਲੇ ਚਲਾ ਗਿਆ, ਤੇ ਉਹ ਰਿਸ਼ਤੇਦਾਰ ਨੇ ਮੋਰਗੇਜ ਮੋਰਗੇਜ ਕੀਤੀ ਨੀ, ਉਹ ਦੋ ਦਿਨ ਪਹਿਲਾਂ ਮੇਰੇ ਕੋਲ ਆ ਗਏ, ਕਹਿੰਦੇ ਜੀ ਦੱਸੋ ਅਸੀਂ ਮੋਰਗੇਜ ਕਰਨੀ ਆ, ਤੇ ਪਹਿਲਾਂ ਸਾਡਾ ਕੋਈ ਏਦਾਂ ਰਿਸ਼ਤੇਦਾਰ ਸੀਗਾ, ਤੇ ਜਦੋਂ ਮੈਂ ਪਤਾ ਪੁਤਾ ਕੀਤਾ ਤੇ ਉਹ ਰਿਸ਼ਤੇਦਾਰ ਨੇ ਇੰਨੇ ਪੁੱਠੇ ਡਾਕੂਮੈਂਟ ਲਾਏ ਹੋਏ ਸੀਗੇ ਹਾਂਜੀ, ਤੋ ਉਹ ਸਾਰੀਆਂ ਬੈਂਕਾਂ ਤਕਰੀਬਨ ਉਹਨੇ ਘੁਮਾਤਾ, ਤੇ ਮੈਂ ਉਹਨੂੰ ਕਿਹਾ ਵੀ ਸੋਰੀ ਮੇਰੇ ਹੱਥ ਖੜੇ ਆ, ਤੇ ਮੈਂ ਨੀ ਤੁਹਾਡੀ ਮੋਰਗੇਜ ਮੋਰਗੇਜ ਕਰ ਸਕਦਾ, ਜੇ ਤੁਸੀਂ ਆ ਕਿਸੇ ਹੁਣ ਬੀ ਲੈਂਡਰ ਤੋਂ ਲੈਣੀ ਹੈ ਤਾਂ ਲੈ ਲਓ, ਨਹੀਂ ਤਾਂ ਇੱਥੋਂ ਆਪਣਾ ਸੋਰੀ ਮੈਂ ਨਹੀਂ ਕਰ ਸਕਦਾ ਤੁਹਾਡੀ ਮੋਰਗੇਜ। ਸੋ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਭੂਆ ਦੇ ਮੁੰਡੇ ਆ ਤੇ ਉਹ ਇਸ ਤਰ੍ਹਾਂ ਦੇ ਤੁਹਾਨੂੰ ਕੰਮ ਵੀ ਖਰਾਬ ਕਰ ਦਿੰਦੇ ਆ, ਤਾਂ ਫੇਰ ਉਹਨੂੰ ਜਿਹੜੀ ਆ ਉਹਨੂੰ ਮੈਂ ਬੀ ਲੈਂਡਰ ਤੋਂ ਮੋਰਗੇਜ ਲੈ ਕੇ ਦਿੱਤੀ ਚੱਲੀ, ਸੋ ਬੀ ਲੈਂਡਰ ਤੋਂ ਵੀ ਇੱਕ ਵੀਕ ਬਾਅਦ, ਕਿਉਂਕਿ ਖੜੇ ਪੈਰ ਤਾਂ ਮੋਰਗੇਜ ਮਿਲ ਨਹੀਂ ਸਕਦੀ, ਪ੍ਰੋਸੈਸ ਨੂੰ ਟਾਈਮ ਚਾਹੀਦਾ, ਤੋ ਉਹਨਾਂ ਦੇ ਘੱਟੋ ਘੱਟ ਉਦੋਂ $4,000-5,000 ਦੇ ਵਿੱਚ ਉਹ ਜਿਹੜੀ ਆ ਡਿਲੇ ਪੈ ਗਈ, ਕਿਉਂਕਿ ਬਿਲਡਰ ਉਧਰੋਂ ਪੈਸੇ ਬੜੇ ਚਾਰਜ ਕਰਦਾ ਸੀਗਾ। ਤੋ ਇਸੇ ਕਰਕੇ ਪਹਿਲਾਂ ਹੀ ਜਿਹੜੇ ਕਿਸੇ ਪ੍ਰੋਫੈਸ਼ਨਲ ਕੋਲ ਜਾਓ ਤਾਂ ਕਿ ਤੁਹਾਨੂੰ ਬਾਅਦ ਦੀ ਖੱਜਲ ਖੁਆਰੀ ਤੋਂ ਜਿਹੜਾ ਬਚ ਸਕੋ।
ਬਿਲਕੁਲ ਜੀ, ਰਿਸ਼ਤੇਦਾਰੀ ਬਚਾਓ, ਪ੍ਰੋਫੈਸ਼ਨਲ ਬ੍ਰੋਕਰ ਕੋਲ ਜਾਓ। 905-812-2800 ਤੇ ਕੰਨੀ ਧਾਲੀਵਾਲ ਨੂੰ ਕਾਲ ਕਰਨਾ, ਜਾਂਦੇ ਜਾਂਦੇ ਆਹ ਸਵਾਲ ਦਾ ਜਵਾਬ ਵੀ ਦੇ ਜਾਓ ਜੀ, ਬਈ ਸੈਕਿੰਡ ਮੋਰਗੇਜ ਦੀ ਜੇ ਜ਼ਰੂਰਤ ਪੈ ਜੇ ਬਾਈ ਚਾਂਸ ਕਿਸੇ ਨੂੰ, ਤੇ ਉਹਦੇ 'ਚ ਕਿਵੇਂ ਹੈਲਪ ਕਰਦੇ ਹੋ?
ਸੈਕਿੰਡ ਮੋਰਗੇਜ ਜਿਹੜੀ ਹੁੰਦੀ ਆ ਉਹ ਕਈ ਵਾਰ ਲੋਕ ਡਰ ਜਾਂਦੇ ਆ ਕਿ ਇਹਦਾ ਰੇਟ ਜ਼ਿਆਦਾ ਹੁੰਦਾ, ਫੀਸ ਜ਼ਿਆਦਾ ਹੁੰਦੀ ਆ, ਬਟ ਜਿਹੜਾ ਸੈਕਿੰਡ ਮੋਰਗੇਜ ਆ ਉਹ ਕੰਮ ਵੀ ਬੜੀ ਵਧੀਆ ਆਉਂਦੀ ਆ, ਕਈ ਵਾਰ ਤੁਹਾਨੂੰ ਕਿਤੋਂ ਨਹੀਂ ਮਿਲਦੀ ਕੋਈ ਪੈਸੇ, ਤੁਹਾਨੂੰ ਪੈਸਿਆਂ ਦੀ ਲੋੜ ਹੁੰਦੀ ਆ ਤਾਂ ਬੇਸਮੈਂਟ ਬਣਾਉਣੀ ਆ, ਉਹ ਤਾਂ ਤੁਹਾਡੇ ਜਿਹੜੇ ਘਰ ਦੀ ਵੈਲਿਊ ਵੀ ਵੱਧਦੀ ਆ ਤੇ ਤੁਹਾਨੂੰ ਰੈਂਟ ਵੀ ਬੜਾ ਵਧੀਆ ਆਉਂਦਾ, ਤਾਂ ਸੈਕਿੰਡ ਮੋਰਗੇਜ ਜਿਹੜੀ ਅਸੀਂ ਹੈਲਪ ਇੱਦਾਂ ਕਰਦੇ ਹਾਂ ਕਿ ਜਿਹੜੀ ਸਾਡੀ ਸੈਕਿੰਡ ਮੋਰਗੇਜ ਆ ਚਰਨਜੀਤ, ਉਹਨੂੰ ਤੁਸੀਂ ਰਿਵੋਲਵ ਵੀ ਯੂਜ਼ ਕਰ ਸਕਦੇ ਹੋ ਜਿਵੇਂ ਲਾਈਨ ਆਫ ਕ੍ਰੈਡਿਟ ਹੁੰਦੀ ਹੈ। ਸੋ ਫਾਰ ਐਗਜ਼ਾਮਪਲ ਤੁਸੀਂ 50,000 ਦੀ ਸੈਕਿੰਡ ਮੋਰਗੇਜ ਲੈ ਲਈ, ਉਹਦੇ 10,000 ਮੋੜਤਾ, ਤੇ ਜਿਹੜਾ 10,000 ਤੁਸੀਂ ਮੋੜਿਆ ਹੋਇਆ ਉਹਨੂੰ ਦੁਬਾਰਾ ਫੇਰ ਵੀ ਜਿਹੜਾ ਉਹਨੂੰ ਯੂਜ਼ ਕਰ ਸਕਦੇ ਹੋ ਇਸ ਲਾਈਕ ਸਕਿਓਰ ਲਾਈਨ ਆਫ ਕ੍ਰੈਡਿਟ। ਤੋ ਜਿਹੜੀ ਇਹ ਸਾਰਾ ਜਿਹੜਾ ਸਾਡਾ ਇਹ ਪ੍ਰੋਡਕਟ ਆ ਇਹ ਸਾਡੇ ਕੋਲ ਹੀ ਆ, ਤੇ ਹੋਰ ਇਹ ਕਿਸੇ ਵੀ ਮਾਰਕੀਟ ਪਲੇਸ ਦੇ ਵਿੱਚ ਕਿਸੇ ਕੋਲ ਵੀ ਹੈ ਨੀਗਾ, ਤੋ ਇਸੇ ਕਰਕੇ ਜਿਹੜੀ ਸਾਡੀ ਮੋਰਗੇਜ ਆ ਉਹ ਟੋਟਲੀ ਯੂਨੀਕ ਹੁੰਦੀ ਹੈ ਲੋਕਾਂ ਨੂੰ।
ਵਾਹ ਜੀ ਵਾਹ, ਨੰਬਰ ਦੇ ਜੋ ਜੀ ਕਾਰੀ ਫਿਰ।
905-812-2800
ਧੰਨਵਾਦ ਜੀ, ਮਿਹਰਬਾਨੀ। ਲਓ ਜੀ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਫਿਰ ਹੁਣ ਤੁਹਾਨੂੰ ਪੰਜਾਬ ਬਾਰੇ ਗੱਲਾਂ ਜਿਹੜੀਆਂ ਕੁਝ ਸੁਣਾਵਾਂਗੇ, ਛੋਟੀ ਜਿਹੀ ਬ੍ਰੇਕ ਲੈ ਲਈਏ।
ਇਹਨਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 Homeopathy for better health.
Appointmentally visit karo sujokhomeoclinic.com te.
Koi mange meetha, koi kahe namki, ek baat बात तो पक्की है,
ये सब है इसके शौकी। राजधानी
स्वीट्स एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 के चलते सेफ एंड सिक्योर पिकअप्स आर अवेलेबल एट राजधानी।
ये है राजधानी।
मल्टीपल लोकेशंस इन GTA। फॉर इन्फो विजिट rajdhanisweets.ca।
घर मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जिड़े ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484।
905-915-8484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 4168-41-0478 सर्वलो कंस्ट्रक्शन।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50-40-35 डॉलर दे, हुन सारे ही $9.99 डॉलर दे।
पग्गां दा कपड़ा सिर्फ $1.9 डॉलर विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जान कारी लिए कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे।
प्रदीप गोयल कारां दी सब तो सस्ते रेटा ते इंश्योरेंस करदे ने, हर रोज स्नेहा दिंदे आ तुहानू, अपनी इंश्योरेंस चैक करो किन्ने पैसे दिंदे आ महीने दे, इन्हां तों फिर कोटेशन लैओ, हैरान हो जाओगे तुसीं इन्हां दी कोटेशन दे विच तुहाडे जिहड़े इंश्योरेंस दे रेट्स ने महीने का 60-70-100 डॉलर बच जूगा। 647-278-5003 प्रदीप गोयल का नंबर आ, नवें आयो फिर तो जरूर कॉल करो 6472785003। ओरा किचन वाले बड़िया सोहनिया किचन बनाते हैं जी, हाई एंड किचन बनाने दे विच इन्हां नू खास मुहारत आ। नंबर 905-673-2872, जदों भी किते किचन बनाउणी आ तुसीं ते इन्हां नू कॉल करना। वैसे भी जे किसी की किचन तुसीं देखो भी बड़ी सोहनी ना होवे, घर दे नाल मैच ना करदी होवे, तुहानू कोई पुछे भी किचन कित्थों बनावां, तां इन्हां दा नाम बेचिज खो के रिकमेंड कर दिओ। 905-673-2872 ओरा किचन दा नंबर आ। एक लोकेशन दिक्सी डेयरी एरिया दे विच 1770 ऑल स्टैप ड्राइव ते, दूसरी लोकेशन हैमिल्टन दे विच आ। तालमेल कर लिओ 905-673-2872 इन्हां दा नंबर। इंश्योरेंस करवानी है तुसीं, क्रिटिकल इंश्योरेंस, डिसेबिलिटी इंश्योरेंस, फंड्स किते इन्वेस्ट करने ने, सैग्रीगेटेड फंड्स, म्यूचुअल फंड्स दे विच इन्वेस्टमेंट करनी है, TFSA खुलाया होया, पैसे वध नहीं रहे, सेविंग अकाउंट खुलाए हुए ने, ऊँ तसली करी जाने भी पैसे जोड़े हुए आ, पर वो जोड़े हुए पैसे जे महंगाई नू भी वह कवर अप नहीं करते तो फिर जोड़े पैसे का की फायदा, फिर तो वो वैल्यू घटी जाती है, डीवैल्यूएशन हो जाती है। इस करके जे पैसे जोड़े हुए आ नाल ये भी वेखिए भी जोड़े हुए पैसों की ग्रोथ भी हो रही है कि नहीं, जुड़े हुए पैसे तो फिर जे वधदे नहीं तो फायदा तो कोई है नहीं गा। चीज़ों की प्राइस वधी जाती है, जिहड़ी चीज़ 2 साल पहला $10 की सी अज वह $20 की है, तो जे तुसी 2 साल पहला $10 जोड़े से उन्हां दी ग्रोथ ही $1 हुई, वह 11 का होया तो चीज़ आ जिहड़ी वह $20 की होगी, तो घाटा थोनू भाई। इस करके वधिया थां ते इन्वेस्ट करो जिथे ग्रोथ हुंदी है। राजपाल बराड़ का नंबर 416-917-1456। दोस्तों अज सारा दिन खबरां चलदियां रहियां जी, नवजोत सिद्धू ने इस्तीफा देता, आ हो गया जी, वह हो गया, अलग अलग लोगों के अलग अलग तरह के विचार ने। कुछ लोग कहिंदे ने कि नवजोत सिद्धू ने अस्तीफा दे के बहुत चंगी गल कीती, क्योंकि कहिंदे जिहड़े वकील नूं, जिहड़ा वकील सुमेध सैणी नूं डिफेंड करदा सीगा, केस लड़िया सी, उह वकील नूं अहुदा देता, बेअदबी वाले मसले दे विच जिहड़ी धिर सी जिहड़ा उहनां नूं प्रोटेक्ट करदा सी उहनूं अहुदा देता, ते इस करके कहिंदे जी नवजोत सिद्धू अक्या पिया सीगा, ईमानदार ਬੰਦਿਆਂ ਨੂੰ ਅੱਗੇ ਲਿਆਉਣਾ ਚਾਹੁੰਦਾ ਸੀ ਅਤੇ ਉਹ ਕਰਪਟ ਮਿਨਿਸਟਰ ਆ ਜਿਹੜੇ ਅੱਗੇ ਆ ਗਏ, ਇਸ ਕਰਕੇ ਅਸਤੀਫਾ ਦੇ ਕੇ ਚੰਗਾ ਕਰਤਾ ਉਹਨੇ। ਉਹ ਇਮਾਨਦਾਰ ਬੰਦਾ ਕਹਿੰਦੇ ਮੰਤਰੀ ਮੰਡਲ ਦੇ ਵਿੱਚ ਕਿਸੇ ਕਰਪਟ ਬੰਦੇ ਨੂੰ ਉਹ ਸਹਿਣ ਨਹੀਂ ਕਰ ਸਕਦਾ। ਇੱਕ ਵਰਸ਼ਨ ਆ। ਦੂਸਰਾ ਵਰਸ਼ਨ ਇਹ ਹੈ, ਦੂਸਰੇ ਲੋਕ ਇਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਡਰਾਮੇਬਾਜ਼ ਆ, ਸਾਰਾ ਦਿਨ ਐਕਟਿੰਗ ਕਰਦਾ ਰਹਿੰਦਾ, ਇਹ ਆਪਣੀ ਮਰਜ਼ੀ ਕਰਦਾ, ਇਹ ਕਿਤੇ ਟਿੱਕੇ ਨਹੀਂ ਬੈਠ ਸਕਦਾ। ਚੰਗੀ ਭਲੀ ਕਾਂਗਰਸ ਦੀ ਸਰਕਾਰ ਚੱਲੀ ਜਾਂਦੀ ਸੀ, ਆਹ ਹੁਣ ਚੰਨੀ ਸਾਹਿਬ ਆ ਗਏ ਸੀ, ਚੰਨੀ ਸਾਹਿਬ ਬਹੁਤ ਵਧੀਆ, ਆਮ ਜੇ ਬੰਦੇ ਨੇ, ਸਧਾਰਨ ਬੰਦੇ ਵਰਗਾ ਰਹਿਣਾ ਸਹਿਣਾ ਉਹਨਾਂ ਦਾ, ਲੋਕਾਂ ਦੇ ਵਿੱਚ ਬੜੇ ਉਹ ਹਰਮਨ ਪਿਆਰੇ ਹੋ ਰਹੇ ਨੇ, ਇਹ ਆਪਦੀ ਚਲਾਉਣੀ ਚਾਹੁੰਦੇ ਸੀ, ਇਸ ਕਰਕੇ ਇਹਨਾਂ ਦੀ ਗੱਲ ਚੱਲੀ ਨਹੀਂ। ਆਪਾਂ ਦੋਨਾਂ 'ਚੋਂ ਕਿਸੇ ਧਿਰ ਨਾਲ ਨਹੀਂ ਜੀ, ਦੋਨੇ ਹੀ ਗਲਤ ਨੇ। ਵੈਸੇ ਪੱਤਰਕਾਰ ਕਿਸੇ ਧਿਰ ਨਾਲ ਨਹੀਂ ਹੁੰਦਾ, ਪੱਤਰਕਾਰ ਨੇ ਤਾਂ ਤੱਥ ਕੱਢ ਕੇ ਲਿਆਉਣੇ ਹੁੰਦੇ ਆ, ਅਤੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਨਾ, ਪੋਲੀਟੀਸ਼ੀਅਨਸ ਬਾਰੇ ਤਾਂ ਨਾ ਵਿਸ਼ੇਸ਼ ਬੰਦੇ ਨੂੰ, ਪੱਤਰਕਾਰ ਨੂੰ ਮਿਹਨਤ ਕਰਨੀ ਚਾਹੀਦੀ ਹੈ। ਜੇ ਪੋਲੀਟੀਸ਼ੀਅਨ ਕੋਈ ਵੀ ਹੋਵੇ ਨਾ, ਉੱਤੋਂ ਸਾਫ਼ ਸੁਥਰਾ ਵੀ ਲੱਗੇ, ਤੁਸੀਂ ਇਹ ਕਹਿ ਲਓ ਜੀ ਭਾਵੇਂ ਇਹ ਲੱਗੇ ਕਿ ਉਹ ਨਿਹਰਾ ਰੱਬ ਦਾ ਰੂਪ ਆ, ਪੱਤਰਕਾਰ ਨੇ ਫਿਰ ਵੀ ਇਹੋ ਜਿਹੀਆਂ ਗੱਲਾਂ ਕੱਢ ਕੇ ਲਿਆਉਣੀਆਂ ਹੁੰਦੀਆਂ ਨੇ, ਬਈ ਇਹ ਨਾ ਤੁਹਾਨੂੰ ਧੋਖੇ 'ਚ ਰੱਖਣਾ ਚਾਹੁੰਦੇ ਨੇ। ਪੋਲੀਟੀਸ਼ੀਅਨਸ ਸਾਰੀ ਦੁਨੀਆ ਦੇ ਇੱਕੋ ਜਿਹੇ ਨੇ, ਭੋਰਾ ਫਰਕ ਨਹੀਂ। ਜਿੰਨੀ ਦੇਰ ਤੱਕ ਉਹ ਗੱਦੀ ਤੋਂ ਥੱਲੇ ਹੁੰਦੇ ਨੇ, ਉਹਨਾਂ ਨੂੰ ਲੋਕਾਂ ਦੇ ਮੁੱਦੇ ਲੱਗਦੇ ਨੇ, ਉਹ ਮੁੱਦਿਆਂ ਨੂੰ ਚੱਕ ਕੇ ਬਾਲ ਵਾਂਗੂ ਉਛਾਲ ਕੇ ਲੋਕਾਂ ਦੀ ਹਮਦਰਦੀ ਖੜਦੇ ਨੇ। ਬਸ ਸੀਟ 'ਤੇ ਬੈਠਣ ਦੀ ਲੋੜ ਹੁੰਦੀ ਆ, ਤੂੰ ਕੌਣ ਅਤੇ ਮੈਂ ਕੌਣ। ਹੈਰਾਨੀ ਦੀ ਗੱਲ ਆ ਬਈ, ਪੋਲੀਟੀਸ਼ੀਅਨ ਜਦੋਂ ਮੁੱਦੇ ਚੱਕਦੇ ਨੇ ਨਾ, ਉਹ ਜਿਹੜੀ ਲੋਕਾਂ ਦੀ ਲਾਈ ਲੱਗਤਾ ਹੁੰਦੀ ਹੈ, ਉਸ ਬਿਰਤੀ ਦਾ ਫਾਇਦਾ ਉਠਾਉਂਦੇ ਨੇ। ਉਹਨਾਂ ਨੂੰ ਲੱਗਦਾ ਕਿ ਆਹ ਗੱਲਾਂ ਦਾ ਨਾ ਲੋਕਾਂ ਦੇ ਮਨਾਂ 'ਤੇ ਪਲੀਜ਼ਿੰਗ ਇਫੈਕਟ ਪੈਂਦਾ, ਇਮੋਸ਼ਨਲ ਜੇ ਹੋ ਜਾਂਦੇ ਨੇ ਲੋਕ, ਬਸ ਉਹ ਗੱਲਾਂ ਚੱਕਦੇ ਨੇ, ਉਹ ਸ਼ਬਦਾਂ ਦੇ ਰਾਹੀਂ ਉਹ ਲੋਕਾਂ ਨੂੰ ਸੁਣਾਈ ਜਾਂਦੇ ਨੇ, ਕਰਦੇ ਕੁਰਦੇ ਕੁਛ ਹੈ ਨਹੀਂ ਗੇ। ਹੁਣ ਨਵਜੋਤ ਸਿੱਧੂ ਦਾ ਹਾਲ ਇਹ ਆ, ਦੇਖੋ ਮੈਂ ਨਹੀਂ ਕਹਿੰਦਾ, ਮੈਂ ਪਰਸਨਲ ਤੌਰ 'ਤੇ ਮੇਰਾ ਨਾ ਕਿਸੇ ਪੋਲੀਟੀਸ਼ੀਅਨ ਨਾਲ ਕੋਈ ਦੁਸ਼ਮਣੀ ਆ, ਨਾ ਮੇਰਾ ਪ੍ਰੇਮ ਆ, ਪਰ ਇੱਕ ਜਿਹੜੀ ਸੱਚਾਈ ਆ, ਅਸੀਂ ਉਹਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸੱਚਾਈ ਇਹ ਹੈ ਬਈ, ਜਿਹੜੀਆਂ ਇਹ ਵੋਟ ਵਟੋਰਨ ਵਾਲੀਆਂ ਪਾਰਟੀਆਂ, ਕਾਂਗਰਸ ਆ, BJP ਆ, ਅਕਾਲੀ ਦਲ ਆ, ਮੈਂ ਹੈਰਾਨ ਹਾਂ ਵੀ ਲੋਕ ਅਜੇ ਵੀ ਝਾਕ ਕਰੀ ਜਾਂਦੇ ਵੀ ਇਹਨਾਂ 'ਚ ਚੰਗੇ ਬੰਦੇ ਬੈਠੇ ਨੇ। ਆਮ ਆਦਮੀ ਪਾਰਟੀ ਵੀ ਉਹੋ ਜਿਹੀ ਹੋਈ ਆ। ਮਤਲਬ ਮੈਨੂੰ ਇਸ ਗੱਲ 'ਤੇ ਹੈਰਾਨੀ ਹੁੰਦੀ ਆ ਵੀ ਸਾਰੀ ਉਮਰ ਲਾ ਕੇ ਵੀ ਲੋਕ ਕਹਿੰਦੇ ਵੀ ਇਹਨਾਂ ਨੇ ਨਾ ਲੋਕਾਂ ਦਾ ਭਲਾ ਕਰ ਦੇਣਾ। ਰੂੜੀ ਦੇ ਢੇਰ 'ਤੇ ਬੈਠ ਕੇ ਜੇਕਰ ਕੋਈ ਵਿਅਕਤੀ ਕਹੇ ਕਿ ਮੈਂ ਤੁਹਾਨੂੰ ਗੁਲਾਬ ਦੇ ਫੁੱਲ ਵਰਗੀ ਸੁਗੰਧ ਆ ਜਿਹੜੀ, ਉਹ ਤੁਹਾਨੂੰ ਦੇਊਂਗਾ, ਅਤੇ ਤੁਸੀਂ ਕੀ ਸਮਝੋਗੇ ਦੋਸਤੋ? ਇਹ ਸਾਰੇ ਪੋਲੀਟੀਕਲ ਪਾਰਟੀਆਂ, ਖਾਸ ਕਰਕੇ ਇੰਡੀਆ ਦੀਆਂ, ਰੂੜੀਆਂ ਦੇ ਢੇਰ ਨੇ। ਇਹਨਾਂ ਤੋਂ ਇਮਾਨਦਾਰਾਂ ਦੀ ਝਾਕ ਰੱਖਣਾ, ਕੋਈ ਚੰਗੇ ਕੰਮ ਦੀ ਝਾਕ ਰੱਖਣਾ, ਉਹ ਮੂਰਖਾਂ ਦੇ ਸਵਰਗ 'ਚ ਰਹਿਣ ਵਾਲੀ ਗੱਲ ਆ। ਆਹ 72-75 ਸਾਲਾਂ ਦਾ ਇਤਿਹਾਸ ਦੱਸਦਾ, ਇਹਨਾਂ ਨੇ ਇੱਕ ਵੀ ਚੱਜ ਦਾ ਕੰਮ ਨਹੀਂ ਕੀਤਾ। ਜੇ ਕੋਈ ਬੰਦਾ ਇਮਾਨਦਾਰ ਬਾਈ ਚਾਂਸ ਮੈਂ ਕਹਿੰਦਾ, ਭੁੱਲ ਭੁਲੇਖੇ ਇਹਨਾਂ ਦੇ ਵਿੱਚ ਫਿੱਟ ਆ ਜੇ, ਇਹੋ ਜਿਹਾ ਬੁਰਾ ਹਾਲ ਕਰਦੇ ਨੇ। ਪੰਜਾਬੀ 'ਚ ਕਹਿੰਦੇ ਆ ਨਾ, ਉਹ ਪੰਜਾਬੀ ਜਦੋਂ ਆਪਾਂ ਬੋਲਦੇ ਹਾਂ ਨਾ, ਉਹਦਾ ਫਿਰ ਉਹਦਾ ਮੀਨਿੰਗ ਲਿਆ ਕਰੋ, ਉਹਦਾ ਵੈਸੇ ਨਾ ਹੂੰ। ਮਤਲਬ ਇਹ ਕਹਿ ਲਓ ਵੀ ਜਿਵੇਂ ਪੰਜਾਬੀ 'ਚ ਕਹਿੰਦੇ ਆ ਵੀ ਉਹ ਫਲਾਨਿਆਂ ਦੇ ਘਰੇ ਗਿਆ ਅਤੇ ਉਹ ਜੁੱਤੀਆਂ ਖਾ ਕੇ ਆਇਆ। ਹੁਣ ਜੁੱਤੀਆਂ ਖਾ ਕੇ ਦਾ ਮਤਲਬ ਇਹ ਨਹੀਂ ਆ ਵੀ ਸੱਚੀ ਮੁੱਚੀ ਕੁੱਟਿਆ, ਜੁੱਤੀਆਂ ਖਾ ਕੇ ਆਇਆ ਮਤਲਬ ਉਹਨੇ ਬੇਇੱਜ਼ਤੀ ਇੰਨੀ ਕਰਤੀ ਉਹਦੀ। ਇਵੇਂ ਪੋਲੀਟੀਕਲ ਪਾਰਟੀਜ਼ ਨੇ, ਜੇ ਕੋਈ ਇਮਾਨਦਾਰ ਵਿਅਕਤੀ ਪੋਲੀਟੀਕਲ ਪਾਰਟੀ ਦੇ ਵਿੱਚ ਸਾਊ ਵਿਅਕਤੀ ਚੱਲਿਆ ਜਾਵੇ ਨਾ, ਇਹ ਉਹਦਾ ਇੰਨਾ ਕੁ ਬੁਰਾ ਹਾਲ ਕਰਦੀ ਹੈ, ਬੰਦੇ ਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਜਾਂਦੀ ਹੈ। ਵੈਸੇ ਤਾਂ ਪੋਲੀਟੀਸ਼ੀਅਨ ਦੀ ਪਰਸਨੈਲਿਟੀ ਇਹੋ ਜਿਹੀ ਹੁੰਦੀ ਆ ਵੀ ਜਿਹੜਾ ਸਿਆਣਾ ਅਤੇ ਸਾਊ ਬੰਦਾ ਨਾ, ਉਹਨੂੰ ਉਹਦੇ ਕੋਲ ਜਾ ਕੇ ਨਫ਼ਰ ਮਤਲਬ ਨਾ ਸ਼ਰਮ ਆਉਣ ਲੱਗ ਜਾਂਦੀ ਵੀ ਲੋਕ ਮੈਨੂੰ ਕਹਿਣਗੇ ਯਾਰ ਮੈਂ ਇਹਦੇ ਕੋਲ ਖੜਾ ਪੋਲੀਟੀਸ਼ੀਅਨ ਕੋਲ। ਇੱਕ ਨਾ ਉਦਾਹਰਣ ਆ ਬਹੁਤ ਵਧੀਆ, ਉਹ ਇੰਗਲਿਸ਼ ਦੇ ਵਿੱਚ ਆ, ਪਤਾ ਨਹੀਂ ਮੈਨੂੰ ਉਹ ਰੈਲੇਵੈਂਟ ਵੀ ਹੋਊ ਕਿ ਨਹੀਂ, ਪਰ ਮੈਂ ਕਿਹੜਾ ਕਿਸੇ ਪੋਲੀਟੀਸ਼ੀਅਨ ਦੇ ਪਰਸਨਲੀ ਗੱਲ ਕਰ ਰਿਹਾ, ਮੈਂ ਤਾਂ ਉਹ ਕੋਟੇਸ਼ਨ ਹੀ ਬੋਲ ਰਿਹਾ ਨਾ। ਕਹਿੰਦੇ ਪੋਲੀਟੀਸ਼ੀਅਨਸ ਅਤੇ ਡਾਇਪਰਸ, ਇਹ ਚੇਂਜ ਕਰਦੇ ਰਹਿਣਾ ਚਾਹੀਦਾ। ਹੁਣ ਇਹਦੀ ਐਕਸੈਕਟ ਵਰਡਿੰਗ ਤੁਸੀਂ ਆਪੇ ਪੜ੍ਹ ਲਿਓ, ਇਹ ਬਦਲਦੇ ਰਹਿਣੇ ਚਾਹੀਦੇ ਨੇ ਜੇ ਕਿਤੇ ਇਹ ਕੁਛ ਸਾਲ ਗੱਦੀ 'ਤੇ ਬੈਠ ਜਾਣ ਨਾ। ਇਹ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਫਿਰ ਇਹਨਾਂ 'ਚ ਨਾ ਇਹਨਾਂ 'ਚ ਪ੍ਰਵਿਰਤੀ ਆ ਜਾਂਦੀ ਵੀ ਇਹਨਾਂ ਨੇ ਗੱਦੀ ਦੇ ਨਾਲ ਚਿਪਕੇ ਰਹਿਣਾ, ਅਤੇ ਉਸ ਚਿਪਕਣ ਦੀ ਲਾਲਸਾ ਦੇ ਵਿੱਚ ਇਹ ਲੋਕਾਂ ਦਾ ਵੀ ਨੁਕਸਾਨ ਕਰਦੇ ਨੇ ਅਤੇ ਵਿਰੋਧੀ ਪਾਰਟੀਆਂ ਦਾ। ਚਲੋ ਨਾ, ਇਹ ਭਾਈ ਭੈਣ ਹੀ ਹੁੰਦੇ ਨੇ ਸਾਰੇ ਪਾਰਟੀਆਂ ਵਾਲੇ ਪੋਲੀਟੀਕਲ, ਇਹਨਾਂ ਦਾ ਇਹਨਾਂ ਨੇ ਨਾ ਬਸ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਅਸੀਂ ਬਹੁਤ ਕੁਛ ਕਰ ਰਹੇ ਹਾਂ। ਉਹੀ ਹਾਲ ਇਹਦਾ ਨਵਜੋਤ ਸਿੱਧੂ ਦਾ। ਨਵਜੋਤ ਸਿੱਧੂ ਕੀ ਜੀ, ਤਿੰਨੇ ਚਾਰੇ ਜੋਕਰ ਇਕੱਠੇ ਹੋਏ ਨੇ, ਭਗਵੰਤ ਮਾਨ ਉਹ ਤਾਂ ਜੋਕਰ, ਨਵਜੋਤ ਸਿੱਧੂ ਤਾਂ ਜੋਕਰ, ਸੁਖਬੀਰ ਬਾਦਲ ਤਾਂ ਜੋਕਰਾਂ ਦਾ ਪਿਓ ਆ, ਤੁਹਾਨੂੰ ਪਤਾ ਉਹਨਾਂ ਬਾਰੇ। ਜਿਹੜੇ ਅੰਦਰ ਨੇ ਨਾ ਪਾਰਟੀਆਂ ਦੇ, ਇਹ ਕੋਈ ਘੱਟ ਕਰਪਟ ਆ ਕੋਈ ਵੱਧ ਕਰਪਟ ਆ, ਇਹ ਸਾਰੇ ਲੋਕ ਦੁਖੀ ਨੇ ਭਾਰਤ ਦੀਆਂ ਪਾਰਟੀਆਂ। ਹਾਂ, ਵਿਦੇਸ਼ਾਂ ਦੀ ਮੈਂ ਗੱਲ ਨਹੀਂ ਕਰਦਾ, ਵਿਦੇਸ਼ਾਂ ਦੇ ਵਿੱਚ ਕਈ ਥਾਵਾਂ 'ਤੇ ਜਿਹੜਾ ਡੈਮੋਕਰੇਟਿਕ ਪ੍ਰੋਸੈਸ ਆ ਨਾ ਉਹ ਬੜਾ ਪ੍ਰੌੜ ਅਵਸਥਾ 'ਚ ਆ, ਮਚਿਓਰ ਅਵਸਥਾ ਦੇ ਵਿੱਚ ਹੈਗਾ, ਉੱਥੇ ਤੁਹਾਨੂੰ ਚੰਗੇ ਪੋਲੀਟੀਸ਼ੀਅਨ ਮਿਲ ਜਾਣਗੇ। ਉੱਥੋਂ ਦੇ ਪੋਲੀਟੀਸ਼ੀਅਨ ਰਿਟਾਇਰ ਵੀ ਹੋ ਜਾਣ ਨਾ, ਉਹ ਆਪਣੀ ਜ਼ਿੰਦਗੀ ਆ ਜਿਹੜੀ ਬੜੇ ਸਾਦਾ ਤਰੀਕੇ ਨਾਲ ਜਿਉਂਦੇ ਨੇ, ਉਹ ਲੋਕਾਂ ਦੇ ਬੋਝ ਨਹੀਂ ਬਣਦੇ, ਉਹ ਲੋਕ ਰਾਏ ਆ ਜਿਹੜੀ ਨਾ ਉਹਦਾ ਸਤਿਕਾਰ ਕਰਦੇ ਨੇ। ਸਾਡੇ ਪਿੰਡਾਂ ਦੇ ਤਾਂ ਸਰਪੰਚ ਅਤੇ ਪੰਚਾਇਤ ਮੈਂਬਰ ਨਹੀਂ ਮਾਣ, ਇੱਕ ਵਾਰੀ ਸਰਪੰਚ ਬਣ ਗਿਆ ਉਹ ਕਹਿੰਦਾ ਮੈਂ ਥੱਲੇ ਹੀ ਨਹੀਂ ਉਤਰਨਾ। ਇਹ ਹਾਲ ਆ, ਕਿਉਂ? ਕਿਉਂਕਿ ਕਰਪਸ਼ਨ ਸਾਡੇ ਹੱਡਾਂ ਦੇ ਵਿੱਚ ਵੜੀ ਹੋਈ ਆ। ਜਿਹੜਾ ਕੋਈ ਇਮਾਨਦਾਰ ਬੰਦਾ ਸਾਡੇ ਸਾਹਮਣੇ ਆ ਕੇ ਕਹਿੰਦਾ ਨਾ ਕਰਪਟ ਨਾ ਹੋਵੋ, ਕਰਪਸ਼ਨ ਮਾੜੀ ਆ, ਅਸੀਂ ਪਤਾ ਕੀ ਕਹਿੰਦੇ ਉਹਨੂੰ, 99% ਬੰਦੇ ਕਹਿੰਦੇ ਨੇ ਉਹਨੂੰ, ਕਹਿੰਦੇ ਇਹਨੂੰ ਕਿਤੇ ਨਾ ਇਹਨੂੰ ਕਿਤੇ ਮੌਕਾ ਨਹੀਂ ਮਿਲਿਆ ਹੋਣਾ, ਇਹਦਾ ਕਿਤੇ ਦਾ ਨਹੀਂ ਲੱਗਿਆ ਹੋਣਾ, ਜਾਣੀ ਅਸੀਂ ਐਕਸੈਪਟ ਕਰ ਲਿਆ ਕਰਪਸ਼ਨ ਨੂੰ। ਅਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਾਰੇ ਦੇ ਸਾਰੇ ਇੰਡੀਆ ਦੀਆਂ ਵਿੱਚ ਕਰਪਟ ਨੇ। ਬਹੁਤ ਵਾਰ ਮੇਰੀਆਂ ਇਹ ਗੱਲਾਂ ਤੋਂ ਨਾ ਬਾਅਦ ਦੇ ਵਿੱਚ ਮੈਨੂੰ ਲੋਕ ਫੋਨ ਕਰਦੇ ਨੇ, ਕਹਿੰਦੇ ਜੀ ਤੁਸੀਂ ਆਏ ਨਹੀਂ ਸੀ, ਕਹਿਣਾ ਕਿਉਂ ਨਾ ਕਹਾਂ ਵੀ ਮੈਂ ਆਏ, ਉੱਥੋਂ ਦੇ ਸਿਸਟਮ ਦੇ ਸਤਾਏ ਅਸੀਂ ਇੱਥੇ ਆਏ, ਆਪਣੀ ਧਰਤੀ ਛੱਡੀ, ਦੋਸਤ ਮਿੱਤਰ ਛੱਡੇ, ਅਸੀਂ ਕਿਉਂ ਨਾ ਬੋਲੀਏ? ਨਾਲੇ ਅਸੀਂ ਭਾਈ ਆਪਣੇ ਪੈਸੇ ਦੇ ਕੇ ਬੋਲਦੇ ਹਾਂ ਏਅਰ ਦੇ ਉੱਤੇ, ਅਸੀਂ ਕਿਹੜਾ ਕਿਸ ਤੋਂ ਕੁਛ ਲੈਂਦੇ ਹਾਂ? ਜੇ ਗਲਤ ਨੂੰ ਗਲਤ ਕਹਿੰਦੇ ਹਾਂ ਤਾਂ ਫਿਰ ਇਹਦੇ 'ਚ ਮਾੜੀ ਗੱਲ ਕੀ ਆ? ਕਹਿੰਦੇ ਜੀ ਨਹੀਂ, ਇੰਡੀਆ ਦਾ ਤਾਂ ਡੈਮੋਕਰੇਟਿਕ ਪ੍ਰੋਸੈਸ ਆ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆ। ਸਭ ਝੂਠ ਆ ਦੋਸਤੋ, ਸਾਰੇ ਦਾ ਸਾਰਾ ਝੂਠ ਆ। ਆ 1 ਅਕਤੂਬਰ ਨੂੰ ਉੱਥੇ ਇੱਕ ਕਾਨੂੰਨ ਲਾਗੂ ਹੋਣ ਜਾ ਰਿਹਾ, ਵਰਕਰਸ ਨੂੰ ਹੜਤਾਲ ਕਰਨ ਦੀ ਵੀ ਖੁੱਲ੍ਹਣੀ, ਇਹ ਕਾਹਦੀ ਡੈਮੋਕਰੇਸੀ ਆ? ਕਿਸਾਨ ਸਾਲ ਦੇ ਬੈਠੇ ਨੇ, ਹੁਣੇ ਗੱਲ ਕਰਕੇ ਹਟਿਆ, 1 ਸਾਲ ਹੋ ਗਿਆ ਵਿਚਾਰਿਆਂ ਨੂੰ, ਬੈਠਿਆਂ ਨੂੰ, ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ, ਕਾਹਦੀ ਡੈਮੋਕਰੇਸੀ ਆ? ਰਾਜ ਭਾਵੇਂ ਕਾਂਗਰਸ ਦਾ, ਭਾਵੇਂ ਬੀਜੇਪੀ ਦਾ, ਭਾਵੇਂ ਅਕਾਲੀਆਂ ਦਾ, ਜਿਹਦਾ ਮਰਜ਼ੀ ਹੋਵੇ, ਇਹ ਚਿਪਸ ਆਫ ਦਾ ਸੇਮ ਬਲੋਕ ਨੇ। ਇਹ ਝਾਕ ਰੱਖਣਾ ਵੀ ਠੀਕ ਆ, ਪਰਸਨਲੀ ਕੋਈ ਬੰਦਾ, ਅਗੇਨ ਕੋਈ ਡਿਗਰੀ ਕਿਸੇ ਦੀ ਥੋੜ੍ਹੀ ਹੋਊ, ਕਿਸੇ ਦੀ ਬਹੁਤੀ ਹੋਊ, ਕੋਈ ਸਾਊ ਹੋਊਗਾ, ਕੋਈ ਪਹਿਲਾਂ ਹੀ ਤਕੜੇ ਪਰਿਵਾਰ 'ਚੋਂ ਆਇਆ ਹੋਊ, ਕੋਈ ਪਹਿਲਾਂ ਬੇਈਮਾਨ ਪਰਿਵਾਰ 'ਚੋਂ ਆਊ, ਕੋਈ ਪਹਿਲਾਂ ਹੀ ਆਮ ਪਰਿਵਾਰ 'ਚੋਂ ਆਇਆ, ਥੋੜ੍ਹਾ ਬਹੁਤ ਫਰਕ ਹੋ ਸਕਦਾ। ਪਰ ਇਹ ਉਮੀਦ ਰੱਖਣਾ ਕਿ ਮਨਮੋਹਨ ਸਿੰਘ ਜੀ ਬਹੁਤ ਚੰਗੀ ਕਰ ਦੇਣਗੇ, ਚੰਗਾ ਕਰਤਾ ਹੋਊ, ਮੋਦੀ ਸਾਹਿਬ ਕਰ ਦੇਣਗੇ, ਜਾਂ ਨਵਜੋਤ ਸਿੱਧੂ ਬਹੁਤ ਕੁਝ ਕਰ ਦੂਗਾ, ਜਾਂ ਫਿਰ ਚੰਨੀ ਸਾਹਿਬ ਬਹੁਤ ਕੁਝ ਕਰ ਦੇਣਗੇ, ਬਹੁਤ ਵੱਡੇ ਭੁਲੇਖੇ 'ਚੋਂ ਦੋਸਤੋ। ਇਹ ਭੁਲੇਖੇ ਦੇ ਵਿੱਚ ਸਾਡੇ ਬਜ਼ੁਰਗ ਵੀ ਰਹੇ 70 ਸਾਲ ਤੋਂ, ਇਹ ਭੁਲੇਖੇ ਦੇ ਵਿੱਚ ਹੁਣ ਵੀ ਲੋਕ ਨੇ। ਇਹ ਭੁਲੇਖਾ ਟੁੱਟਣਾ ਚਾਹੀਦਾ ਕਿ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਲੁਟੇਰੀਆਂ ਪਾਰਟੀਆਂ ਨੇ, ਇਹਨਾਂ 'ਚ ਕੋਈ ਵੀ ਆ ਜਾਵੇ ਬੰਦਾ, ਉਹ ਬੰਦਾ ਬੰਦਾ ਹੀ ਨਹੀਂ ਰਹਿੰਦਾ ਗਾ, ਉਹ ਬੰਦੇ ਦੀ ਸ਼ਕਲ ਹੀ ਵਿਗੜ ਜਾਂਦੀ ਹੈ, ਬੰਦੇ ਦੀ ਮੈਂਟੈਲਿਟੀ, ਬੰਦੇ ਦਾ ਕਰੈਕਟਰ, ਹਰ ਕੁਝ ਵਿਗੜ ਜਾਂਦਾ। ਇਸ ਕਰਕੇ ਇਹਨਾਂ ਤੋਂ ਝਾਕ ਨਾ ਰੱਖੋ, ਇਹ ਸਭ ਡਰਾਮੇਬਾਜ਼ੀ ਆ। ਆਉਣ ਵਾਲੀਆਂ ਚੋਣਾਂ ਜਿਹੜੀਆਂ ਉਹਦੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਜਿਹੜੇ ਕਹਿੰਦੇ ਆ ਸਿੱਧੂ ਸਾਹਿਬ ਬਹੁਤ ਇਮਾਨਦਾਰ ਨੇ, ਜੇ ਭਾਈ ਇਮਾਨਦਾਰ ਨੇ ਤਾਂ ਬੇਈਮਾਨਾਂ ਦੀ ਪਾਰਟੀ 'ਚ ਕਿਉਂ ਬੈਠੇ ਨੇ ਉਹ? ਇੱਕ ਗੱਲ ਦਾ ਜਵਾਬ ਦੇ ਦਿਓ ਬਸ ਤੁਸੀਂ, ਆਲੇ ਦੁਆਲੇ ਸਾਰੇ ਬੇਈਮਾਨ ਹੋਣ ਅਤੇ ਆਪ ਬੰਦਾ ਇਮਾਨਦਾਰ ਹੋਵੇ। ਹਾਂ, ਆਪਾਂ ਇਹ ਸੋਚ ਸਕਦੇ ਹਾਂ ਵੀ ਪਰਸਨਲੀ ਉਹਨਾਂ ਨੇ ਕੁਛ ਨਾ ਕੀਤਾ ਹੋਊ, ਪਰਸਨਲੀ ਕੋਈ ਘੁਟਾਲਾ ਨਾ ਕੀਤਾ ਹੋਊਗਾ ਉਹਨਾਂ ਨੇ, ਇਹ ਕੋਈ ਦਲੀਲ ਨਹੀਂ ਬਣਦੀ ਵੀ ਪਰਸਨਲੀ ਘੁਟਾਲਾ। ਮਹਾਤਮਾ ਗਾਂਧੀ ਤਾਂ ਸਿਰਫ ਇੱਕ ਚਾਦਰ ਜੀ ਲੈਂਦਾ ਹੁੰਦਾ ਸੀ, ਅਤੇ ਮੇਰਾ ਖਿਆਲ ਚਾਦਰਾ ਜਿਹਾ ਬੰਨਦਾ ਸੀ, ਸ਼ਾਇਦ ਇੱਕ ਕਛਹਿਰਾ ਜਿਹਾ ਪਾਉਂਦਾ ਹੁੰਦਾ ਸੀ, ਉਹਨੇ ਨਿੱਜੀ ਤੌਰ 'ਤੇ ਕੀ ਖੱਟ ਲਿਆ ਦੱਸੋ? ਪਰ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਵਿਚਾਰਧਾਰਾ ਜਾਂ ਤੁਸੀਂ ਕਿਸ ਧਿਰ ਦੇ ਹੱਕ ਦੇ ਵਿੱਚ ਭੁਗਤ ਰਹੇ ਹੋ, ਕੀ ਤੁਸੀਂ ਤੁਹਾਡੇ ਵਿਚਾਰ ਨੇ ਜਿਹੜੇ ਜਾਂ ਤੁਸੀਂ ਖੁਦ ਆ ਜਿਹੜੇ, ਕੀ ਤੁਸੀਂ ਆਮ ਜਨਤਾ ਦੇ ਹੱਕ ਦੇ ਵਿੱਚ ਤੁਹਾਡੀਆਂ ਗੱਲਾਂ ਅਤੇ ਤੁਹਾਡੀਆਂ ਕਾਰਵਾਈਆਂ ਭੁਗਤ ਰਹੀਆਂ ਨੇ ਕਿ ਆਮ ਜਨਤਾ ਦੇ ਵਿਰੁੱਧ ਭੁਗਤ ਰਹੀਆਂ ਨੇ? ਅਤੇ ਕਾਂਗਰਸ ਪਾਰਟੀ ਕੋਈ ਦੁੱਧ ਧੋਤੀ ਪਾਰਟੀ ਆ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਂਗਰਸ ਨੇ ਜੋ ਕੁਝ ਕੀਤਾ ਕੋਈ ਭੁੱਲਿਆ? ਅਤੇ ਉਸੇ ਪਾਰਟੀ ਦਾ ਅੰਗ ਬਣ ਕੇ ਜੇ ਕੋਈ ਕਹੇ ਜੀ ਮੈਂ ਤਾਂ ਜੀ ਬਹੁਤ ਦੁੱਧ ਧੋਤਾ, ਮੈਂ ਤਾਂ ਸਾਊ ਬੰਦਾ, ਮੈਂ ਤਾਂ ਸ਼ਰੀਫ ਬੰਦਾ, ਅਤੇ ਜਿਹੜੇ ਲੋਕ ਉਹਨੂੰ ਮੰਨਣ, ਮੈਨੂੰ ਤਾਂ ਉਹਨਾਂ 'ਤੇ ਵੀ ਹਾਸਾ ਆ ਜਾਂਦਾ। ਖੈਰ, ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤ, ਆਪਾਂ ਫਿਰ ਹੋਰ ਗੱਲਾਂ ਕਰਾਂਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਕੋਈ ਮੰਗੇ ਮੀਠਾ, ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀਨ।
राजधानी।
आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
राजधानी।
मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
दोस्तों ये संदेश जरा ध्यान नाल सुनो। ब्रैम्पटन दे आले दुआले इलेक्ट्रॉनिक्स दे स्टोर तां बहुत ने जिहड़े फ्रिज स्टोव वाशर ड्रायर अते टीवी बड़े सस्ते भाव वेचण दा दावा करदे ने पर यह सारा कुछ स्टॉक विच किसे कोल भी नहीं। ग्राहकां नूं कई कई हफ्ते कई कई महीने इंतजार करना पैंदा। टॉप चॉइस इलेक्ट्रॉनिक्स ही एक अजिहा स्टोर है जिथे कंटेनरां दे कंटेनर अपलायंसिस दे भरे पए ने। कोई लारा नहीं, कोई इंतजार नहीं ते कीमत भी सब तों घट। 16 इंटर मॉडल ड्राइव ब्रैम्पटन दे विच CN दे यार्ड दे बिल्कुल लागे पहुंचो ते सस्ते भाव खड़े पैर अपलायंसिस खरीद सकदे। 905-799-0045 9579-0045 टॉप चॉइस इलेक्ट्रॉनिक।
बड़ी भैड़ी जी स्मेल आउंदी यार, जिदा कदे चूहा मरिया हुंदा।
ओ नहीं यार, चूहा नहीं मरिया, असल च कारपेट बदलन वाली आ। कई स्टोरां ते गया, रेट ही बड़ा दसदे आ।
तद फिर तू स्कारब्लो स्थित बेस्ट डील फ्लोरिंग ते नहीं गया होना। पूरे GTA विच इन्हां तों सस्ता कोई नहीं। कारपेट, लैमिनेट फ्लोर, सरामिक टाइल्स, एरिया रग्ज, हार्डवुड फ्लोर खुद इंस्टॉल करके जांदे आ। सब दी प्राइस नूं बीट करन दा दावा करदे आ। 130 डायनामिक ड्राइव यूनिट नंबर 21 दे विच हुणे फोन कर ला 416-292-6248।
बड़ा ही मुश्किल यार।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तां जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर।
एक बार फिर निघा स्वागत जी तुहाडा। दोस्तों बिग बॉस फर्नीचर वाले हाईवे 27 ते एलबीएन दी नुक्कर ते ने। ਵਧੀਆ ਫਰਨੀਚਰ ਦੀ ਭਾਲ ਚੋਂ ਜਾਇਓ ਉਹਨਾਂ ਦੇ, ਤੁਹਾਡੀਆਂ ਲੋੜਾਂ ਤੱਕ ਫਰਨੀਚਰ ਬਣਾ ਵੀ ਦਿੰਦੇ ਨੇ। ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ, ਯਾਦ ਰੱਖਿਓ ਬਿਗ ਬੌਸ ਫਰਨੀਚਰ। ਮੈਂ ਤੁਹਾਨੂੰ ਆਪਣਾ ਸੁਨੇਹਾ ਜ਼ਰੂਰ ਦੇ ਕੇ ਜਾਣਾ ਦੋਸਤੋ, ਕਿਉਂਕਿ ਇਹਦੇ 'ਚ ਮੇਰਾ ਵੀ ਫਾਇਦਾ ਅਤੇ ਤੁਹਾਡਾ ਵੀ ਫਾਇਦਾ। ਮੇਰਾ ਇਸ ਕਰਕੇ ਫਾਇਦਾ ਕਿਉਂਕਿ ਮੈਂ ਜੇ ਪ੍ਰੋਪਰਟੀ ਵੇਚੂੰਗਾ ਤਾਂ ਫਿਰ ਮੈਨੂੰ ਕਮਿਸ਼ਨ ਮਿਲੂਗਾ। ਕਮਿਸ਼ਨ ਮਿਲੂ ਤਾਂ ਫਿਰ ਮੇਰਾ ਰੇਡੀਓ ਚੱਲੂਗਾ, ਨਹੀਂ ਮੇਰਾ ਰੇਡੀਓ ਵੀ ਨਹੀਂ ਚੱਲਣਾਗਾ। ਵੈਸੇ ਤਾਂ ਸਾਡੇ ਸਪੋਂਸਰ ਵੀ ਬਹੁਤ ਨੇ, ਸਾਡੇ ਸਪੋਂਸਰ ਸਾਡੀ ਆਰਥਿਕ ਮਦਦ ਕਰਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਆਪਣਾ ਪ੍ਰੋਗਰਾਮ ਆਪ ਵੀ ਸਪੋਂਸਰ ਕਰਨਾ ਪੈਂਦਾ ਹੁੰਦਾ। ਮੇਰੇ ਕੋਲ ਇੱਕ ਟਰੱਕ ਪਾਰਕਿੰਗ ਯਾਰਡ ਹੈਗਾ ਜੀ ਵਿੰਡਜ਼ਰ ਦੇ ਵਿੱਚ, ਨਵਾਂ ਜਿਹੜਾ ਬ੍ਰਿਜ ਬਣਨ ਜਾ ਰਿਹਾ 24 ਦੇ ਵਿੱਚ, ਉਹਦੇ ਬਿਲਕੁਲ ਦੇ ਨਾਲ ਬਿਲਕੁਲ ਨਾਲ ਆ 2.5 acre ਦਾ ਟਰੱਕ ਟਰਮੀਨਲ ਦੀ ਜ਼ੋਨਿੰਗ, ਟਰੱਕ ਪਾਰਕਿੰਗ ਦੀ ਜ਼ੋਨਿੰਗ, ਖੁੱਲੀ ਡੁੱਲੀ ਥਾਂ 2.5 acre ਦੀ, ਅਤੇ ਤੁਸੀਂ ਅੰਦਾਜ਼ਾ ਲਾ ਲਓ 2.5 acre 'ਚ ਕਿੰਨੇ ਟਰੱਕ ਪਾਰਕ ਹੋ ਸਕਦੇ। ਜੇ ਤੁਹਾਡੀ ਆਪਣੀ ਕੰਪਨੀ ਹੈ, ਟਰਮੀਨਲ ਬਣਾਉਣਾ ਬਹੁਤ ਸੋਹਣੀ ਥਾਂ ਜੀ, ਨਵੇਂ ਬਣਨ ਵਾਲੇ ਬ੍ਰਿਜ ਤੋਂ ਸਿਰਫ 5 minutes ਦੂਰ ਜਿੱਥੇ 401 ਐਂਡ ਕਰਦਾ। ਇਸ ਤੋਂ ਬਿਨਾਂ ਮੇਰੇ ਕੋਲ ਆਉਂਦੇ ਸਮੇਂ 'ਚ 2-2, 4-4, 6-6 acre ਦੇ ਹੋਰ ਉੱਥੇ ਯਾਰਡ ਆਉਣ ਵਾਲੇ ਨੇ। ਮੇਰੇ ਨਾਲ ਤਾਲਮੇਲ ਕਰ ਲਿਓ। ਇਹ ਪ੍ਰੋਪਰਟੀ ਹੁਣੇ ਅਵੇਲੇਬਲ ਹੈਗੀ 2.5 acre ਦਾ ਟਰੱਕ ਟਰਮੀਨਲ ਟਰੱਕ ਯਾਰਡ ਆ ਜਿਹੜਾ 647-384-36 ਮੇਰਾ ਨੰਬਰ ਹੈਗਾ। ਅਤੇ ਦੂਸਰਾ ਸੁਨੇਹਾ ਮੈਂ ਤੁਹਾਨੂੰ ਦੇਣਾ, ਬ੍ਰੈਂਪਟਨ ਦੇ ਵਿੱਚ ਜਿਹੜੀਆਂ ਟੋਲੈਸਟ ਕੌਂਡੋਜ਼ ਹੈਗੀਆਂ, ਟੋਲੈਸਟ ਟਾਵਰ ਆ, ਉਹ ਆ ਰਿਹਾ ਜੀ ਨਵਾਂ। ਉਹਦੇ ਵਿੱਚ 5 lakh ਤੋਂ ਪ੍ਰਾਈਸਿਸ ਸ਼ੁਰੂ ਹੋਣੀਆਂ ਨੇ, ਅਤੇ ਇੱਕ ਬੈਡਰੂਮ ਡੈਨ ਅਤੇ 2 bedroom ਦੀਆਂ ਕੌਂਡੋਜ਼ ਨੇ। ਸ਼ੋਪਰਜ਼ ਵਰਲਡ ਦੇ ਬਿਲਕੁਲ ਨਾਲ ਆ, ਸ਼ੈਲਡਨ ਕਾਲਜ ਦੇ ਬਿਲਕੁਲ ਨਾਲ। ਡਿਵੈਲਪਮੈਂਟ ਇੱਥੇ ਬਹੁਤ ਹੋਣੀ ਆ, ਆਉਂਦੇ ਸਾਲਾਂ 'ਚ ਬੜੇ ਟਾਵਰ ਬਣ ਜਾਣੇ ਨੇ। ਮੇਰੇ ਕੋਲ ਐਲੋਕੇਟਡ ਯੂਨਿਟ ਨੇ, ਮੈਂ ਇੱਥੇ ਇਸ ਪ੍ਰੋਜੈਕਟ 'ਚ ਪਹਿਲਾਂ ਵੀ ਟਾਊਨ ਹਾਊਸ ਅਤੇ ਪਹਿਲੇ ਟਾਵਰ ਦੇ ਵਿੱਚ ਯੂਨਿਟ ਵੇਚੇ ਨੇ ਸਭ ਤੋਂ ਵੱਧ। ਮੇਰੇ ਨਾਲ ਤਾਲਮੇਲ ਕਰ ਲਿਓ 647-384-36-2027 ਦੇ ਵਿੱਚ ਇਹਦੀ ਕਲੋਜ਼ਿੰਗ ਹੋਣੀ ਹੈ, ਅਤੇ ਡਿਪੋਜ਼ਿਟ ਹੌਲੀ ਹੌਲੀ ਕਿਸ਼ਤਾਂ 'ਚ ਦੇਣਾ। ਨੰਬਰ ਮੇਰਾ 6473008436। ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है, खानदान और दोस्तों के साथ, टीम अराकीन के साथ, साथियों के साथ। COVID-19 वैक्सीनेशन से बच्चों को मदद मिल सकती है दोबारा बच्चे बनने में। अपने बच्चों और उनके आसपास के लोगों के तहफ्फुज़ में मदद करें। दस्तियाबी पर अपने बच्चों की वैक्सीनेशन बुक कराएं। हुकूमत कनाडा की तरफ से एक पैगाम।
ट्रक का घूमता पहिया कनाडा की मईशत की तरक्की का ज़ामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब throughout Ontario. No appointment needed. Drive-through facility. One-stop shop. Up T Street location, exit 579 from Highway 401. In Napanee, quick truck loop. 519-622-0660. QuickTruckLube.com.
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मचंद के सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
उफ, घर लेना तो अब बहुत ही मुश्किल, अब तो सिर्फ तस्वीरें देख के ही घर ले सकते हैं।
लो भाई, तुम कॉल करो ना टीम हिना को और इंद्रजीत सजन को, उनके पास ब्रैम्पटन में अर्बन टाउन हाउसेस का प्रोजेक्ट है। 6 लाख कीमत है, 60,000 90 दिन में पे करना है। असाइनमेंट इसमें मौजूद है, लेवीज बिल्कुल कैप्ड है। इंटरसेक्शन मिसेस सागर सैंडलवुड, $5,000 की